ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ, ਅੱਜ ਨਿਰਵਿਘਨ ਸੰਪੂਰਨਤਾ ਹੋਈ ਹੈ। ਉਪਰੰਤ ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਗੁਰੂ ਸਵਾਰਿਓ, ਸ਼ਹੀਦ ਇਹ ਕੌਮਾਂ ਦਾ ਸਰਮਾਇਆ ਹੁੰਦੇ ਨੇ। ਸ਼ਹੀਦਾਂ ਦੇ ਸਿਰ ਤੇ ਕੌਮ ਮਾਣ ਕਰਦੀ ਹੈ ਔਰ ਗੁਰੂ ਸਵਾਰਿਓ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ। ਹਯਾਤ ਕਹਿੰਦੇ ਨੇ ਜ਼ਿੰਦਗੀ ਨੂੰ। ਉਹ ਆਪਣਾ ਆਪਾ ਕੁਰਬਾਨ ਕਰਕੇ ਤੇ ਕੌਮ ਨੂੰ ਜ਼ਿੰਦਗੀ ਦੇ ਜਾਇਆ ਕਰਦੇ ਔਰ ਸ਼ਹੀਦ ਹੈ ਕੌਣ ਹੈ? ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਕਹਿੰਦੇ ਨੇ ਪਿਆਰਿਓ ਉਸ ਮਾਲਕ ਦੇ ਅੱਗੇ ਪਹਿਲਾਂ ਮੁਰਦਾ ਬਣਨਾ ਪੈਂਦਾ ਤੇ ਗੱਲਾਂ ਨਾਲ ਗੱਲ ਨਹੀਂ ਬਣਦੀ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣ, ਕਹਿੰਦੇ ਨੇ ਕਿ ਅੰਦਰ ਕਿਸੇ ਤਰ੍ਹਾਂ ਦਾ ਭਰਮ, ਕਿਸੇ ਤਰ੍ਹਾਂ ਦਾ ਭਉ, ਕਿਸੇ ਤਰ੍ਹਾਂ ਦਾ ਡਰ ਨਾ ਹੋਵੇ ਔਰ ਆਪਣਾ ਆਪਾ ਜਿਨ੍ਹਾਂ ਨੇ ਗੁਰੂ ਅੱਗੇ ਕੁਰਬਾਨ ਕੀਤਾ, ਅਰਪਣ ਕੀਤਾ, ਉਹਨੂੰ ਕਹਿੰਦੇ ਨੇ ਮੁਰਦਾ ਹੋਣਾ। ਪਰ ਸ਼ਹੀਦ ਉਹ ਹੈ ਜਿਹੜਾ ਸੱਚ ਦੀ ਖਾਤਰ, ਸੱਚ ਦੀ ਖਾਤਰ ਆਪਣਾ ਆਪਾ ਕੁਰਬਾਨ ਕਰਦਾ। ਉਂਝ ਤਾਂ ਜਗਤ ਵਿੱਚ ਅਸੀਂ ਵੇਖਦੇ ਹਾਂ ਕਿ ਮਨੁੱਖ ਦਾ ਜਨਮ ਹੋਇਆ ਮਰਨ ਵੀ ਹੋਵੇਗਾ, ਜਿਸ ਦਾ ਜਨਮ ਹੈ ਉਹਦਾ ਮਰਨ ਵੀ ਹੁੰਦਾ। ਹੈ ਤੇਰੇ ਆਗਾਜ਼ ਤੇ ਸਭ ਤੇਰਾ ਅੰਜਾਮ ਵੀ, ਸੁਬਹ ਕਾ ਹੋਣਾ ਹੀ ਬਤਾਤਾ ਹੈ ਕਿ ਹੋਗੀ ਸ਼ਾਮ ਵੀ। ਸੂਰਜ ਦਾ ਚੜ੍ਹਨਾ ਦੱਸ ਦਿੰਦਾ ਇਹਨੇ ਅਸਤ ਹੋ ਜਾਣਾ, ਸਾਡਾ ਜਨਮ ਹੀ ਦੱਸਦਾ ਕਿ ਇੱਕ ਦਿਨ ਮਰਨ ਵੀ ਹੋਵੇਗਾ। ਪਰ ਗੁਰੂ ਸਵਾਰਿਓ, ਜਿਹੜੇ ਸੱਚ ਦੀ ਖਾਤਰ ਆਪਣਾ ਆਪਾ ਕੁਰਬਾਨ ਕਰਦੇ ਨੇ, ਉਹਨਾਂ ਦਾ ਸਦੀਵੀ ਨਾਮ ਇਸ ਸੰਸਾਰ ਤੇ ਲਿਆ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਧਨ ਜੀਓ ਤਹਿ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਜੁੱਦ ਵਿਚਾਰੇ, ਦੇਹ ਅਨਿੱਤ ਨਾ ਨਿੱਤ ਰਹੇ। ਕਹਿੰਦੇ ਨੇ ਅੰਦਰ ਇਹ ਪਤਾ ਲੱਗ ਜਾਏ ਕਿ ਇਹ ਸਰੀਰ ਜਿਹੜਾ ਇਹ ਸਦੀਵੀ ਨਹੀਂ ਰਹਿਣਾ, ਇਹ ਅਨਿੱਤ ਹੈ, ਨਿੱਤ ਨਹੀਂ ਰਹਿਣੀ। ਦੇਹ ਅਨਿੱਤ ਨਾ ਨਿੱਤ ਰਹੇ, ਜਸ ਨਾਵ ਚੜ੍ਹੇ ਭਵ ਸਾਗਰ ਦਾ। ਪਤਾ ਹੋਵੇ ਕਿ ਸਰੀਰ ਇੱਕ ਦਿਨ ਮਿਟ ਜਾਣਾ ਤੇ ਫਿਰ ਇਸ ਸਰੀਰ ਦੇ ਨਾਲ ਉਹ ਕੰਮ ਕਰੀਏ ਜਿਹਦੇ ਨਾਲ ਜਸ ਖੱਟ ਕੇ ਜਾਈਏ। ਇਸ ਸੰਸਾਰ ਤੋਂ ਜਾਣਾ ਤੇ ਪਿੱਛੋਂ ਵੀ ਕੋਈ ਯਾਦ ਕਰੇ ਚੰਗੇ ਸ਼ਬਦਾਂ ਦੇ ਨਾਲ। ਇੱਕ ਅਦੀਬ ਕਹਿੰਦਾ ਕਿ ਵੋ ਚਾਲ ਚੱਲ ਕਟੇ ਖੁਸ਼ੀ ਸੇ ਜ਼ਿੰਦਗੀ ਤੇਰੀ, ਵੋ ਕਾਮ ਕਰ ਸਭ ਤੁਝੇ ਯਾਦ ਕੀਆ ਕਰੇ, ਜਿਸ ਮਹਿਫਲ ਮੇਂ ਵੀ ਹੋ ਤੇਰਾ ਹੀ ਜ਼ਿਕਰੇ ਖੈਰ, ਤੇਰਾ ਨਾਮ ਵੀ ਲੈ ਤੂੰ ਅਦਬ ਸੇ ਲਿਆ ਕਰੇ। ਪਿਆਰਿਆ, ਤੈਨੂੰ ਕੋਈ ਪਿੱਛੋਂ ਵੀ ਯਾਦ ਕਰੇ ਤੇ ਚੰਗੇ ਸ਼ਬਦਾਂ ਦੇ ਨਾਲ ਐਸੀ ਕਰਨੀ ਕਰਕੇ ਜਾਈ, ਐਸੇ ਕੰਮ ਕਰਕੇ ਜਾਈ। ਅੱਜ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਉਹਨਾਂ ਨੂੰ ਕਿੰਨੇ ਪਿਆਰ ਸਨਮਾਨ ਦੇ ਨਾਲ ਯਾਦ ਕੀਤਾ ਜਾ ਰਿਹਾ, ਕਿਉਂਕਿ ਉਹ ਜਗਤ ਵਿੱਚ ਆਏ ਪਰ ਜਸ ਖੱਟ ਕੇ ਗਏ ਨੇ, ਸੱਚ ਦੀ ਖਾਤਰ ਆਪਣਾ ਆਪਾ ਕੁਰਬਾਨ ਕਰਕੇ ਗਏ। ਇਹ ਪ੍ਰੇਰਣਾ ਸਾਨੂੰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਹੀ ਮਿਲੀ ਵੀ ਸੱਚ ਕਹਿਣਾ ਔਰ ਸਮੇਂ ਤੇ ਕਹਿਣਾ, ਸਮੇਂ ਤੋਂ ਬਾਅਦ ਨਹੀਂ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਗੱਲ ਉਹ ਹੀ ਹੈ ਜਿਹੜੀ ਸਮੇਂ ਸਿਰ ਕੀਤੀ ਜਾਏ। ਇਹ ਨਹੀਂ ਕਿ ਜੇ ਹੁਣ ਬਾਬਰ ਆਇਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਦਾ ਵਿਰੋਧ ਕਰਦੇ ਨੇ ਤੇ ਬਾਅਦ ਵਿੱਚ ਕਿਤੇ ਲਿਖਿਆ ਜਾਏ, ਲਿਖ ਦਿੱਤਾ ਜੀ, ਨਹੀਂ। ਉਹਦੇ ਸਾਹਮਣੇ ਕਿਹਾ ਕਿ ਬਾਬਰ ਤੂੰ ਜਾਬਰ ਹੈ ਔਰ ਉਹਦੇ ਮੂੰਹ ਤੇ ਇੱਕ ਗੱਲ ਕਹਿ ਦਿੱਤੀ, ਸਮੇਂ ਦਾ ਬਾਦਸ਼ਾਹ ਹੈ, ਪਰ ਉਹਦੇ ਮੂੰਹ ਤੇ ਇਹ ਗੱਲ ਕਹਿ ਦੇਣੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਘਾਓ ਰੱਤ ਪਿੱਤ ਕੁੱਤੇ ਹੋ ਚੱਟ ਜਾਓ। ਇਹ ਗੁਰੂ ਨਾਨਕ ਦੇ ਹਿੱਸੇ ਆਇਆ। ਗੁਰੂ ਨਾਨਕ ਦੇ ਘਰ ਨੇ ਹਮੇਸ਼ਾ ਸੱਚ ਦੀ ਖਾਤਰ ਆਪਣਾ ਆਪਾ ਕੁਰਬਾਨ ਕੀਤਾ, ਸੱਚ ਤੇ ਪਹਿਰਾ ਦਿੱਤਾ। ਔਰ ਕਮਾਲ ਦੀ ਗੱਲ ਇਹ ਹੈ ਕਿ ਦੇਖੋ, ਜਿਹੜੇ ਲੋਕ ਗਫਲਤ ਦੀ ਨੀਂਦ ਸੁੱਤੇ ਸਨ ਉਹਨਾਂ ਨੂੰ ਜੇ ਜਗਾਇਆ ਤੇ ਗੁਰੂ ਨਾਨਕ ਨੇ ਜਗਾਇਆ ਔਰ ਸੱਚ ਦਾ ਹੋਕਾ ਦਿੱਤਾ। ਗੁਰੂ ਨਾਨਕ ਦੇ ਇਹ ਬੋਲ ਨੇ, ਜਦੋਂ ਗੁਰੂ ਨਾਨਕ ਵਾਸਤੇ ਕਿਹਾ ਗਿਆ ਕਿਸੇ ਅਦੀਬ ਨੇ ਕਿ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਗੁਰੂ ਸਵਾਰਿਓ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਇਹ ਆਵਾਜ਼ ਉੱਠੀ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆਓ ਇਤ ਮਾਰਗ ਪੈਰ ਧਰੀਜੈ ਤਿਰ ਦੀਜੈ ਕਾਣ ਨਾ ਕੀਜੈ। ਪਿਆਰੇ ਆਪਣਾ ਸਿਰ ਤਲੀ ਤੇ ਰੱਖ ਕੇ ਆ। ਇਹ ਗੁਰੂ ਨਾਨਕ ਦੇ ਘਰੋਂ ਆਵਾਜ਼ ਨਿਕਲਦੀ ਏ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਤਾਂ ਹੀ ਤੇ ਕਿਹਾ ਸੀ ਗੁਰੂ ਅੰਗਦ ਦੇਵ ਮਹਾਰਾਜ ਨੇ ਕਿ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣ। ਜਿਸ ਪਿਆਰੇ ਦੇ ਨਾਲ ਪਿਆਰ ਹੋਵੇ ਉਹਦੇ ਅੱਗੇ ਆਪਣਾ ਆਪਾ ਸਰੈਂਡਰ ਕਰ ਦੇ। ਹੁਣ ਗੁਰੂ ਸਵਾਰਿਓ, ਇਹ ਗੁਰੂ ਨਾਨਕ ਦਾ ਘਰ ਹੈ ਜਿਨ੍ਹਾਂ ਨੇ ਸੱਚ ਦੀ ਖਾਤਰ ਡਟ ਕੇ ਵਿਰੋਧ ਕੀਤਾ, ਔਰ ਗੁਰੂ ਨਾਨਕ ਦਾ ਘਰ ਹੈ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੱਚ ਦੀ ਖਾਤਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਕੋਈ ਦੋਸ਼ ਨਹੀਂ। ਦੋਸ਼ ਕੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚ ਤੇ ਪਹਿਰਾ ਦਿੰਦੇ, ਝੂਠ ਨਾਲ ਸਾਂਝ ਨਹੀਂ ਬਣੀ, ਝੂਠ ਨਾਲ ਸਿਧਾਂਤ ਨਾਲ ਕਿਤੇ ਸਮਝੌਤਾ ਨਹੀਂ ਕੀਤਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੰਨੇ ਭਿਆਨਕ ਤਸੀਹੇ ਦਿੱਤੇ ਗਏ। ਅਸੀਂ ਵੇਖਦੇ ਹਾਂ ਧਰਤੀ ਤਵੀ ਤੇ ਬਿਠਾਉਣਾ, ਲੋਹ ਲਾਲ ਕਰਕੇ ਉੱਤੇ ਬਿਠਾਇਆ ਗਿਆ, ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਸੀਸ ਵਿੱਚ ਗਰਮ ਰੇਤਾ ਪਾਇਆ ਗਿਆ। ਵੱਡੇ ਤੋਂ ਵੱਡਾ ਕੋਈ ਗੁਨਾਹਗਾਰ ਹੋਵੇ ਤੇ ਉਹਨਾਂ ਨੂੰ ਇਹ ਸਜ਼ਾ ਨਹੀਂ, ਪਰ ਇਹ ਕਿਉਂ? ਕਿਉਂਕਿ ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ, ਹਮੇਸ਼ਾ ਜਿਹੜੇ ਸੱਚ ਤੇ ਪਹਿਰਾ ਦੇਣ ਵਾਲੇ ਉਹ ਸੱਤਵਾਦੀ ਹੁੰਦੇ ਨੇ, ਪਰ ਹਕੂਮਤਾਂ ਉਹਨਾਂ ਨੂੰ ਅੱਤਵਾਦੀ ਕਹਿੰਦੀਆਂ ਨੇ। ਹਕੂਮਤਾਂ ਉਹਨਾਂ ਨੂੰ ਨਾਮ ਅੱਤਵਾਦੀ ਦਾ ਦਿੰਦੀਆਂ ਨੇ ਜਿਹੜੇ ਸੱਚ ਤੇ ਪਹਿਰਾ ਦਿੰਦੇ। ਸਮੇਂ ਦੀ ਹਕੂਮਤ ਦੀ ਨਜ਼ਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਵੀ ਅੱਤਵਾਦੀ ਨੇ, ਪਰ ਗੁਰੂ ਇੱਕ ਐਸਾ ਪੂਰਨੇ ਪਾ ਕੇ ਜਾਂਦਾ ਹੈ ਆਪਣੀ ਉਮਤ ਵਾਸਤੇ। ਦੇਖੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗਏ ਨੇ ਤੇ ਪੰਜ ਸਿੱਖ ਉਹਨਾਂ ਦੇ ਨਾਲ ਨੇ, ਭਾਈ ਵਿਧੀ ਚੰਦ, ਭਾਈ ਪੁਰਾਣਾ, ਭਾਈ ਪੈੜਾ, ਭਾਈ ਜੇਠਾ ਤੇ ਭਾਈ ਲੰਘਾ, ਇਹ ਪੰਜ ਸਿੱਖ ਉਸ ਵੇਲੇ ਨਾਲ ਨੇ। ਤੇ ਪੰਜ ਸਿੱਖ ਹੀ ਖਲੋ ਕੇ ਇਹ ਵੇਖਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਵਾਸਤੇ ਕੀ ਪੈਪੂਰਨੇ ਪਾਉਂਦੇ, ਕਿ ਸਿੱਖਾ ਸੱਚ ਦੀ ਖਾਤਰ ਤੈਨੂੰ ਉਬਲਦੀ ਦੇਗ ਵਿੱਚ ਵੀ ਉਬਾਲੇ ਖਾਣੇ ਪੈਣ, ਭਾਵੇਂ ਤੈਨੂੰ ਤੱਤੀ ਲੋਹ ਤੇ ਕੋਈ ਬਿਠਾ ਦੇਵੇ, ਪਰ ਤੂੰ ਸੱਚ ਤੋਂ ਪਿੱਛੇ ਨਹੀਂ ਹਟਣਾ, ਤੂੰ ਸੱਚ ਤੇ ਡਟ ਕੇ ਪਹਿਰਾ ਦੇਣਾ। ਆਪਣੇ ਸਰੀਰ ਦੀ ਨਾ ਪਰਵਾਹ ਕਰੀ, ਦੇਹ ਅਨਿੱਤ ਨਾ ਨਿੱਤ ਰਹੇ। ਕਹਿੰਦੇ ਨੇ ਸਰੀਰ ਜਿਹੜਾ ਅੱਜ ਹੈ ਕੱਲ ਨਹੀਂ ਹੋਏਗਾ, ਮਿਟ ਜਾਏਗਾ, ਇਹ ਤੇ ਮਿਟ ਹੀ ਜਾਣਾ ਇੱਕ ਦਿਨ। ਦੇਹ ਅਨਿੱਤ ਨਾ ਨਿੱਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਪਰ ਆਉਣ ਵਾਲੀ ਆਪਣੀ ਉਮਤ ਲਈ ਪੂਰਨੇ ਪਾਏ। ਪਤਾ ਸੀ ਕਿ ਸਮਾਂ ਆਉਣ ਵਾਲਾ ਹੈ। ਫਿਰ ਸਮਾਂ ਆਇਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਦਿੱਲੀ ਦੇ ਚਾਂਦਨੀ ਚੌਕ ਵਿੱਚ, ਪਰ ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਪ੍ਰਾਣਾਂ ਤੋਂ ਪਿਆਰੇ ਸਿੱਖ ਨੇ ਉਹਨਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਣ ਲੱਗਾ ਤਾਂ ਕਿ ਇਹ ਵੇਖ ਕੇ ਇਹਨਾਂ ਦਾ ਮਨ ਡੋਲ ਜਾਏ ਤੇ ਹੋ ਸਕਦਾ ਕਿ ਇਹ ਦੀਨ ਕਬੂਲ ਕਰ। ਔਰ ਮੈਂ ਵੀ ਬੇਨਤੀ ਕਰਾਂ ਕਿ ਦੇਖੋ ਆਪਣੇ ਲਈ ਨਹੀਂ, ਉਸ ਵੇਲੇ ਹਿੰਦੂ ਧਰਮ ਦੀ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਐਲਾਨੀਆ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਧਾਰਮਿਕ ਮੁਖੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ, ਅਗਰ ਜੇ ਤੂੰ ਉਹਨਾਂ ਨੂੰ ਇਸਲਾਮ ਵਿੱਚ ਲੈ ਆਵੇਂ ਤੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਾਂ, ਆਪਣੇ ਤੇ ਸਾਰੀ ਗੱਲ ਲੈ ਲਈ ਵੀ ਜੇ ਤੂੰ ਉਹਨਾਂ ਨੂੰ ਲੈ ਆਵੇਂ ਇਸਲਾਮ ਵਿੱਚ ਤੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕੋਈ ਝੁਕਾ ਨਾ ਸਕਿਆ ਔਰ ਉਹਨਾਂ ਦੇ ਪ੍ਰਾਣਾਂ ਤੋਂ ਪਿਆਰੇ ਸਿੱਖ ਅੱਖਾਂ ਦੇ ਸਾਹਮਣੇ ਹੁਣ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲੇ ਦਿੱਤੇ ਜਾ ਰਹੇ, ਭਾਈ ਮਤੀ ਦਾਸ। ਪਰ ਇੱਕ ਗੱਲ ਯਾਦ ਰੱਖਿਓ, ਸਿੱਖ ਕਦੀ ਮੌਤ ਵੇਖ ਕੇ ਘਬਰਾਉਂਦਾ ਨਹੀਂ, ਇਹ ਸਾਡੇ ਗੁਰੂ ਨੇ ਸਾਨੂੰ ਗੁੜਤੀ ਐਸੀ ਦਿੱਤੀ, ਦੇ ਅਨਿਤ ਨਾ ਨੇਤਰ ਹੈ। ਜਬ ਸੇ ਸੁਣਾ ਹੈ ਕਿ ਮਰਨੇ ਮੇਂ ਜ਼ਿੰਦਗੀ ਹੈ, ਤਰ ਪੇ ਕਫਨ ਬਾਂਧ ਕੇ ਕਾਤਲ ਕੋ ਢੂੰਡਦੇ, ਪਰਵਾਹ ਹੀ ਨਹੀਂ ਕੀਤੀ ਕਦੇ ਸਰੀਰ ਦੀ। ਸੱਚ ਰਹਿਣਾ ਚਾਹੀਦਾ, ਸਰੀਰ ਦੀ ਕੋਈ ਪਰਵਾਹ ਨਹੀਂ, ਸੱਚ ਤੇ ਪਹਿਰਾ ਦੇਣਾ। ਔਰ ਗੁਰੂ ਸਵਾਰਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪੁੱਛਿਆ ਸੀ, ਕਹਿਣ ਲੱਗੇ ਕਿ ਤੁਹਾਡੇ ਪ੍ਰਾਣਾਂ ਤੋਂ ਪਿਆਰੇ ਸਿੱਖਾਂ ਨੂੰ ਇੰਨੇ ਤਸੀਹੇ ਦਿੱਤੇ ਜਾ ਰਹੇ ਨੇ ਤੇ ਤੁਸੀਂ ਵੇਖ ਵੇਖ ਕੇ ਪ੍ਰਸੰਨ ਹੋ ਰਹੇ ਹੋ, ਇਹਦਾ ਕਾਰਨ ਕੀ ਹੈ? ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹਾ ਸੀ, ਕਹਿਣ ਲੱਗੇ ਕਾਜ਼ੀ ਸ਼ਾਇਦ ਤੈਨੂੰ ਪਤਾ ਨਹੀਂ, ਜਿਸ ਟੀਚਰ ਦੇ ਪੜ੍ਹਾਏ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਨੇ ਨਾ, ਸਭ ਤੋਂ ਜ਼ਿਆਦਾ ਖੁਸ਼ੀ ਉਸ ਟੀਚਰ ਨੂੰ ਹੁੰਦੀ। ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗੇ ਤੈਨੂੰ ਇਸ ਗੱਲ ਦਾ ਤੇ ਇਲਮ ਹੈ ਨਾ ਕਿ ਜਦੋਂ ਬੱਚੇ ਪੜ੍ਹਨਾ ਸ਼ੁਰੂ ਕਰਦੇ ਨੇ ਪਹਿਲਾਂ ਟੀਚਰ ਲਿਖਦਾ, ਟੀਚਰ ਪਹਿਲਾਂ ਲਿਖਦਾ ਤੇ ਬੱਚੇ ਉਹਦੇ ਵੱਲ ਵੇਖਦੇ ਨੇ ਕਿ ਟੀਚਰ ਕੀ ਲਿਖਦਾ, ਫਿਰ ਟੀਚਰ ਬੱਚਿਆਂ ਨੂੰ ਕਹਿੰਦਾ ਕਿ ਹੁਣ ਤੁਸੀਂ ਲਿਖੋ, ਫਿਰ ਟੀਚਰ ਵੇਖਦਾ। ਕਹਿਣ ਲੱਗੇ ਸੱਜਣਾ, ਪੰਜਵੇਂ ਜਾਮੇ ਅੰਦਰ ਗੁਰੂ ਅਰਜੁਨ ਦੇ ਪਾਤਸ਼ਾਹ ਆਪ ਦੇਗ ਵਿੱਚ ਉਬਾਲੇ ਖਾਧੇ ਤੇ ਸਿੱਖ ਵੇਖ ਰਹੇ ਸਨ ਕਿ ਗੁਰੂ ਕਿਹੜੇ ਪੂਰਨੇ ਪਾ ਰਿਹਾ, ਸਾਡਾ ਗੁਰੂ ਕਿਹੜੇ ਪੂਰਨੇ ਪਿਆ ਪਾਉਂਦਾ। ਸਿੱਖ ਖਲੋ ਕੇ ਵੇਖਦੇ ਨੇ ਤੇ ਗੁਰੂ ਪੂਰਨੇ ਪਾ ਰਿਹਾ। ਹੁਣ ਅੱਜ ਸਿੱਖ ਫਿਰ ਸਾਹਮਣੇ ਉਬਾਲੇ ਪੈ ਖਾਂਦੇ ਨੇ ਦੇਗ ਵਿੱਚ, ਸਿੱਖ ਆਰੇ ਦੇ ਨਾਲ ਚੀਰੇ ਜਾ ਰਹੇ ਨੇ, ਸਿੱਖ ਰੂਹ ਵਿੱਚ ਲਪੇਟ ਕੇ ਜਲਾਏ ਜਾ ਰਹੇ ਨੇ। ਤੇ ਸੱਜਣਾ, ਅੱਜ ਗੁਰੂ ਵੇਖ ਕੇ ਪ੍ਰਸੰਨ ਹੁੰਦਾ ਕਿ ਮੇਰੇ ਸਿੱਖ ਪੰਜਵੇਂ ਜਾਮੇ ਚ ਜਿਹੜਾ ਸਬਕ ਦਿੱਤਾ ਸੀ ਅੱਜ ਚੰਗੇ ਨੰਬਰ ਲੈ ਕੇ ਪਾਸ ਪਏ ਹੁੰਦੇ, ਅੱਜ ਮੈਂ ਪ੍ਰਸੰਨ ਨਾ ਹੋਵਾਂ ਤੇ ਕੀ, ਅੱਜ ਮੇਰੇ ਸਿੱਖ ਚੰਗੇ ਨੰਬਰਾਂ ਤੇ ਪਾਸ ਹੋ ਰਹੇ ਨੇ। ਮਤੀ ਦਾਸ ਨੂੰ ਆਰੇ ਨਾਲ ਚੀਰਿਆ, ਜਦ ਤਤੀ ਦਾਸ ਨੂੰ ਜਦੋਂ ਜਲਾ ਬੈਠੇ, ਕਲੀ ਦਾਲ ਨਾ ਅਜੇ ਵੀ ਦਰਿੰਦਿਆਂ ਦੀ ਦੇਗੇ ਵਿੱਚ ਦਿਆਲੇ ਨੂੰ ਪਾ ਬੈਠੇ, ਤੁਹਾਡੇ ਸਾਹਮਣੇ ਸਿੱਖਾਂ ਨੂੰ ਮਾਰਿਆ ਏ, ਜਿੰਦਾ ਤੁਸੀਂ ਵੀ ਹੁਣ ਨਹੀਂ ਰਹਿਣ ਲੱਗੇ, ਮੰਨੋ ਈਨ ਤੇ ਦੀਨ ਕਬੂਲ ਕਰ ਲਓ, ਗੁਰੂ ਤੇਗ ਬਹਾਦਰ ਨੂੰ ਕਹਿਣ ਲੱਗੇ। ਪਰ ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ। ਗੁਰੂ ਨਾਨਕ ਦੇ ਘਰ ਵਿੱਚ ਕਿਸੇ ਨੂੰ ਡਰਾਉਣਾ ਵੀ ਪਾਪ ਏ ਪਰ ਡਰ ਜਾਣਾ ਵੀ ਪਾਪ ਏ, ਕਿਸੇ ਦਾ ਹੱਕ ਖੋਣਾ ਵੀ ਪਾਪ ਏ ਪਰ ਖੁਆ ਲੈਣਾ ਵੀ ਪਾਪ ਏ, ਖੁਆਣਾ ਵੀ ਨਹੀਂ ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਅਸੀਂ ਪੜ੍ਹਦੇ ਹਾਂ ਨਾ, ਭੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ। ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ, ਲੋਕੀ ਚਾਅ ਨਾਲ ਜ਼ਿੰਦਗੀ ਲੱਭਦੇ ਨੇ, ਪਰ ਚਾਅ ਨਾਲ ਮੈਂ ਇਸ ਥਾਂ ਮਰਨ ਆਇਆ, ਮਰਨ ਬਿਨਾ ਨਹੀਂ ਇਸ ਦਾ ਬਦਲ ਮਿਲਣਾ, ਜੋ ਜੋ ਅੱਜ ਮਜ਼ਲੂਮਾਂ ਤੇ ਬੀਤੀਆਂ ਨੇ। 26 ਦਿਨ ਤਿਆਰੀ ਲਈ ਬੜੇ ਹੁੰਦੇ, ਮੈਂ 26 ਸਾਲ ਤਿਆਰੀਆਂ ਕੀਤੀਆਂ, ਮੈਂ ਤੇ ਇਸੇ ਕੰਮ ਦੀ ਤਿਆਰੀ ਕਰਦਾ ਰਿਹਾ, ਮੈਨੂੰ ਤੁਸੀਂ ਮੌਤ ਦਾ ਭੈ ਦੇ ਕੇ ਡਰਾਉਣ ਦਾ ਯਤਨ ਨਾ ਕਰੋ, ਕਿਉਂਕਿ ਅੰਦਰ ਇਸ ਗੱਲ ਦਾ ਪਤਾ ਹੈ ਕਿ ਦੇਹ ਅਨਿੱਤ ਨਾ ਨਿੱਤ ਰਹੇ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਔਰ ਇੱਥੋਂ ਤੱਕ ਮੇਰੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ, ਉਹਨਾਂ ਪੰਡਿਤਾਂ ਨੂੰ ਵੀ ਸੰਬੋਧਨ ਕੀਤਾ, ਜਦੋਂ ਪੰਡਿਤ ਕਿਰਪਾ ਰਾਮ ਹੁਣੀ ਆਏ ਨੇ ਨਾ, ਮੈਂ ਤਾਂ ਬੇਨਤੀਆਂ ਕਰ ਰਿਹਾ ਕਿ ਮੈਂ ਆਉਣਾ ਭਾਈ ਬੋਤਾ ਸਿੰਘ ਗਰਜਾ ਸਿੰਘ ਹੁਣਾਂ ਤੇ ਹੈ, ਪਰ ਪਿੱਛੇ ਜਿਹੜੀ ਪੂਰਨੇ ਪਾਏ ਨੇ ਸਤਿਗੁਰੂ ਜੀ ਨੇ ਕਿ ਸਿੱਖਾ ਕਦੀ ਵੀ ਮੌਤ ਵੇਖ ਕੇ ਘਬਰਾਉਣਾ ਨਹੀਂ, ਸ਼ਹਾਦਤ ਵੇਖ ਕੇ ਮੈਦਾਨੇ ਜੰਗ ਵੇਖ ਕੇ ਤੇ ਸਿੱਖਾਂ ਨੂੰ ਚਾਹ ਚੜ੍ਹ ਜਾਂਦਾ ਸੀ। ਗੁਰੂ ਸਵਾਰਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਜਦੋਂ ਪੰਡਿਤ ਕਿਰਪਾ ਰਾਮ ਹੁਣੀ ਆਏ ਨੇ ਨਾ, ਤੇ ਇਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਸਾਡੇ ਧਰਮ ਨੂੰ ਕੋਈ ਨਹੀਂ ਜੇ ਬਚਾ ਸਕਦਾ, ਜੇ ਕਿਤੇ ਕੋਈ ਸਾਡੀ ਬਾਂਹ ਫੜ ਸਕਦਾ ਤੇ ਗੁਰੂ ਨਾਨਕ ਦਾ ਘਰ ਹੈ, ਤੇ ਤੁਸੀਂ ਕਿਰਪਾ ਕਰੋ ਸਾਡੀ ਬਾਂਹ ਫੜੋ। ਪਾਤਸ਼ਾਹ ਕਹਿਣ ਲੱਗੇ ਕਿ ਪੰਡਿਤ ਜੀ, ਅਸੀਂ ਤੇ ਜਿਹਦੀ ਬਾਂਹ ਫੜੀਏ ਕਦੀ ਛੱਡੀ ਦੀ ਨਹੀਂ, ਪਰ ਇੱਕ ਗੱਲ ਯਾਦ ਰੱਖਿਓ, ਭਾਵੇਂ ਟੁਕੜੇ ਟੁਕੜੇ ਹੋ ਜਾਈਏ ਪਰ ਆਪਣਾ ਧਰਮ ਨਹੀਂ ਕਦੇ ਛੱਡੀਦਾ, ਪੱਕਿਆਂ ਕਰ ਦਿੱਤਾ। ਕਿਉਂ? ਕਿਉਂਕਿ ਆਪਾਂ ਕਈ ਵਾਰੀ ਕਿਸੇ ਦੀ ਸਪੋਰਟ ਤੇ ਖੜੇ ਹੋ ਜਾਈਏ ਨਾ, ਤੇ ਜਿਹਦੀ ਸਪੋਰਟ ਤੇ ਖੜੇ ਹੋਏ ਆ, ਜੇ ਉਹਦਾ ਆਪਣਾ ਹੀ ਸਟੈਂਡ ਕੋਈ ਨਹੀਂ ਤੇ ਤੁਸੀਂ ਕੀ ਕਰੋ, ਤੁਸੀਂ ਕੁਛ ਨਹੀਂ ਕਰ ਸਕਦੇ ਉੱਥੇ। ਉਸ ਵੇਲੇ ਇੱਕ ਬੜਾ ਪਿਆਰਾ ਭੱਟ ਚਾਂਦ ਜੀ ਨੇ ਬਚਨ ਲਿਖਿਆ, ਉਹ ਕਹਿੰਦੇ ਨੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀਏ ਮਨ ਹੋੜੀਏ, ਬਾਂ ਜਿੰਨਾ ਦੀ ਪਕੜੀਏ, ਸਿਰ ਦੀਜੈ ਬਾਂ ਨਾ ਛੋੜੀਏ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਕਹਿਣ ਲੱਗੇ ਭਾਵੇਂ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਈਏ ਪਰ ਕਦੇ ਧਰਮ ਨਹੀਂ ਛੱਡੀਦਾ। ਇੱਕ ਬਚਨ ਹੋਰ ਕਿਹਾ, ਉਹਨਾਂ ਕਿਹਾ, ਮਹਾਰਾਜ ਜੀ ਸਾਡੇ ਲਈ ਕੀ ਕਰੋਗੇ? ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀਓ, ਪ੍ਰਾਣਾ ਤੱਕ ਹੈ ਬਾਜੀ, ਮੈਨੂੰ ਮਾਫ ਕਰਿਆ ਜੇ ਅੱਜ ਸਾਡੇ ਦੇਸ਼ ਵਾਸੀ ਜਿਨ੍ਹਾਂ ਵਾਸਤੇ ਆਪਣਾ ਆਪਾਂ ਕੁਰਬਾਨ ਕੀਤਾ ਸੀ ਉਹ ਵੀ ਇਸ ਅਹਿਸਾਨ ਨੂੰ ਭੁੱਲ ਗਏ, ਔਰ ਅਸੀਂ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਬਣਾ ਕੇ ਬਹਿ ਗਏ, ਪਰ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਇਹ ਰਾਸ਼ਟਰ ਵੀ ਨਹੀਂ ਸੀ ਹੋਣਾ। ਪੰਡਿਤ ਜੀਓ, ਪ੍ਰਾਣਾ ਤੱਕ ਹੈ ਬਾਜੀ, ਇਦੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ, ਖੁਸ਼ ਜਾਣ ਆਨੰਦ ਨਮਾਣਿਆਂ ਦੇ, ਮੈਂ ਵੀ ਨਹੀਂ ਆਨੰਦਪੁਰ ਰਹਿ ਸਕਦਾ, ਸਹਿਣਸ਼ੀਲਤਾ ਦੀ ਕੋਈ ਹੱਦ ਹੁੰਦੀ, ਇਦੋਂ ਵੱਧ ਸਦਮੇ ਹੁਣ ਨਹੀਂ ਸਹਿ ਸਕਦਾ, ਸਾਧੂ ਹਰੀ ਗੋਬਿੰਦ ਦੇ ਰਹਿਣ ਬੈਠੇ ਪਰ ਹਰਗੋਬਿੰਦ ਦਾ ਪੁੱਤਰ ਨਹੀਂ ਬਹਿ ਸਕਦਾ। ਕਹਿਣ ਲੱਗੇ, ਮਹਾਰਾਜ ਫਿਰ ਕੀ ਕਰੋਗੇ? ਪਾਤਸ਼ਾਹ ਕਹਿੰਦੇ ਨੇ, ਆਪੀ ਜਾ ਖਲੋਵਾਂਗਾ ਤੇਗ ਥੱਲੇ, ਹੁਣ ਨਹੀਂ ਹੋਰ ਨਿਰਦੋਸ਼ ਖਲੋਣ ਦੇਣੇ। ਬਾਲ ਗੋਬਿੰਦ ਰਾਏ ਕੋਲ ਖੜੇ ਨੇ ਤੇ ਸੰਬੋਧਨ ਕਰਕੇ ਕਿਹਾ, ਕਹਿਣ ਲੱਗੇ, ਗੋਬਿੰਦ ਬਚੜਿਆ, ਤੂੰ ਵੀ ਯਤੀਮ ਹੋ ਜਾ, ਹੁਣ ਮੈਂ ਹੋਰ ਯਤੀਮ ਨਹੀਂ ਹੋਣ ਦੇਣੇ, ਰੋਣਾ ਪਿਆ ਜੇ ਗੁਜ਼ਰੀਏ ਆਪ ਰੋ ਲਈ, ਹੁਣ ਮੈਂ ਹੋਰ ਪਰਿਵਾਰ ਨਹੀਂ ਰੋਣ ਦੇਣੇ, ਭਾਵੇਂ ਆਪ ਨਹੀਂ ਮੱਥੇ ਤੇ ਕਦੇ ਲਾਇਆ, ਧੱਕੇ ਨਾਲ ਮੈਂ ਟਿੱਕੇ ਨਹੀਂ ਧੋਣ ਦੇਣੇ। ਕੀ ਹੋਇਆ? ਜੇ ਮੈਂ ਆਪ ਤਿਲਕ ਤੇ ਜੰਯੂ ਦਾ ਧਾਰਨੀ ਨਹੀਂ ਪਰ ਦੂਜੇ ਦੇ ਧਰਮ ਵਿੱਚ ਕੋਈ ਦਖਲ ਅੰਦਾਜ਼ੀ ਕਰੇ ਇਹ ਵੀ ਗੁਰੂ ਨਾਨਕ ਦਾ ਘਰ ਬਰਦਾਸ਼ਤ ਨਹੀਂ ਕਰਦਾ। ਆਪ ਜਿਉਣਾ ਤੇ ਦੂਜਿਆਂ ਨੂੰ ਜਿਉਣ ਦਿਓ। ਹਰੇਕ ਨੂੰ ਆਜ਼ਾਦੀ ਦਾ ਨਿੱਘ ਮਾਨਣ ਦਾ ਅਧਿਕਾਰ ਹੈ। ਤੂੰ ਸਿੱਖੀ ਤੇ ਹੈ ਹੀ, ਸੱਚ ਤੇ ਪਹਿਰਾ ਦੇਣ ਵਾਸਤੇ ਹੈ। ਗੁਰੂ ਸਵਾਰਿਓ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਪੰਡਿਤ ਕਿਰਪਾ ਰਾਮ ਨੂੰ ਕਿਸੇ ਨੇ ਦੱਸ ਦਿੱਤਾ, ਕਹਿਣ ਲੱਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੇ ਲਈ ਸ਼ਹੀਦ ਹੋ ਗਏ ਨੇ। ਤੇ ਪੰਡਿਤ ਕਿਰਪਾ ਰਾਮ ਨੇ ਇੱਕ ਗੱਲ ਕਹੀ, ਕਹਿੰਦਾ ਕਿ ਤਿੰਨਾਂ ਤੰਦਾਂ ਦਾ ਜੰਝੂ, ਇਹ ਗੱਲ ਕੀ ਸੀ ਜਦ ਮੈਂ ਉਸ ਦੇ ਕਦਮਾਂ ਵਿੱਚ ਆਣ ਰੱਖਿਆ। ਤਿੰਨਾਂ ਤੰਦਾਂ ਦਾ ਜੰਝੂ, ਇਹ ਗੱਲ ਕੀ ਸੀ ਜਦ ਮੈਂ ਉਸ ਦੇ ਕਦਮਾਂ ਵਿੱਚ ਆਣ ਰੱਖਿਆ। ਆਪਣੇ ਸਿਰ ਜਿੰਨਾ ਇਹਦਾ ਮੁੱਲ ਪਾਇਆ, ਕਿੰਨਾ ਇਸ ਨਿਮਾਣੇ ਦਾ ਮਾਣ ਰੱਖਿਆ। ਕਹਿੰਦੇ ਨੇ ਇਹ ਜੰਝੂ ਦਾ ਕਿੰਨਾ ਕੁ ਮਾਣ ਕੀਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ। ਔਰ ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਅੱਜ ਤੱਕ ਕਾਇਮ ਹੈ ਚਾਂਦਨੀ ਚੌਕ ਸਦਕਾ ਨਕਸ਼ਾ ਹਿੰਦੂ ਅਤੇ ਹਿੰਦੁਸਤਾਨ ਵਾਲਾ। ਸਾਨੂੰ ਚਾਂਦਨੀ ਚੌਕ ਨਹੀਂ ਬਖਸ਼ਿਆ ਏ, ਜੀਵਨ ਅਣਖ ਵਾਲਾ, ਜੀਵਨ ਆਉਣ ਵਾਲਾ। ਜਦੋਂ ਚਾਂਦਨੀ ਚੌਕ ਦੀ ਹੋਈ ਕਿਰਪਾ, ਫਿਰ ਗਿਆ ਸਾਜਿਆ ਪੰਥ ਕਿਰਪਾਣ ਵਾਲਾ। ਜਦ ਤੱਕ ਚਾਂਦਨੀ ਚੌਕ ਦਾ ਸਿਰੜ ਕਾਇਮ, ਕੋਈ ਨਹੀਂ ਜੰਮਿਆ ਸਾਨੂੰ ਮਿਟਾਉਣ ਵਾਲਾ। ਗੁਰੂ ਸਵਾਰਿਓ, ਜਿੰਨਾ ਚਿਰ ਚਾਂਦਨੀ ਚੌਕ ਦਾ ਸਿਰੜ ਕਾਇਮ ਹੈ, ਧਰਮ ਹੇਤ ਸਾਕਾ ਜਿਨ ਕੀਆ, ਤੀਸ ਦੀਆ ਪਰ ਸਿਰੜ ਨਾ ਦੀਆ। ਇਹ ਮਹਾਨ ਪੂਰਨੇ ਪਾਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਔਰ ਫਿਰ ਅਸੀਂ ਵੇਖਦੇ ਹਾਂ ਕਿ ਅੱਗੇ ਆਈਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਪਣੇ ਲਖਤੇ ਜਿਗਰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਏ। ਨਹੀਂ ਤੇ ਇੱਕ ਗੱਲ ਯਾਦ ਰੱਖਿਓ, ਜਦੋਂ ਜੰਗ ਦਾ ਮਾਹੌਲ ਬਣ ਗਿਆ ਸੀ ਨਾ, ਤੇ ਉਸ ਵੇਲੇ ਕਲਗੀ ਵਾਲੇ ਪਾਤਸ਼ਾਹ ਨੇ ਜਿਹੜੇ ਕੋਮਲ ਕਲਮਾਂ ਵਾਲੇ ਸਨ ਨਾ ਕਵੀ, ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਹੁਣ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਉਹ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਸਨ। ਤੇ ਜੇ ਉਹ ਜਾ ਸਕਦੇ ਨੇ ਤੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰ ਨਹੀਂ ਸਨ ਭੇਜ ਸਕਦੇ? ਆਪਣੇ ਪੁੱਤਰਾਂ ਨੂੰ ਵੀ ਭੇਜ ਸਕਦੇ ਨੇ, ਪਰ ਨਹੀਂ। ਸਾਡੇ ਲਈ ਇਹ ਪੂਰਨੇ ਪਾਏ ਨੇ ਕਿ ਸਿੱਖਾ, ਇੱਕ ਗੱਲ ਯਾਦ ਰੱਖੀ, ਤੈਨੂੰ ਸਭ ਤੋਂ ਪਿਆਰਾ ਧਰਮ ਹੈ, ਤੂੰ ਸੱਚ ਤੇ ਪਹਿਰਾ ਦੇਣਾ, ਭਾਵੇਂ ਤੈਨੂੰ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਵੀ ਗੁਜ਼ਰਨਾ ਪਵੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਜਿਸ ਦਿਨ ਕਲਗੀ ਵਾਲੇ ਪਾਤਸ਼ਾਹ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਦੀ ਲੰਘਣ ਲੱਗੇ ਨਾ, ਤੇ ਉਸ ਵੇਲੇ ਕਹਿੰਦੇ ਨੇ ਕਿ ਭਾਈ ਦਇਆ ਸਿੰਘ ਨਾਲ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ, ਚਮਕੌਰ ਦੀ ਗੜੀ ਛੱਡ ਕੇ ਚਲੇ। ਪਾਤਸ਼ਾਹ ਕਹਿੰਦੇ ਨੇ ਨਹੀਂ, ਮੈਂ ਇੱਥੇ ਸ਼ਹਾਦਤ ਦਾ ਜਾਮ ਪੀ। ਸਿੰਘਾਂ ਨੇ ਫਿਰ ਪੰਜਾਂ ਨੇ ਹੁਕਮ ਕਰ ਦਿੱਤਾ ਕਿ ਤੈਨੂੰ ਪੰਥ ਹੁਕਮ ਹੈ ਕਰਦਾ, ਹੁਣ ਤੂੰ ਕੁਝ ਵੀ ਕਹਿ ਨਹੀਂ ਸਕਦਾ। ਇੱਕ ਮਿੰਟ ਲਈ ਗੋਬਿੰਦ ਸਿੰਘ ਹੁਣ ਇਸ ਗੜੀ ਵਿੱਚ ਰਹਿ ਨਹੀਂ ਸਕਦਾ, ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ, ਪੰਜਾਂ ਦਾ ਹੁਕਮ ਹੈ। ਤੇ ਗੁਰੂ ਸਵਾਰਿਓ, ਉਸ ਵੇਲੇ ਕਲਗੀ ਵਾਲੇ ਪਾਤਸ਼ਾਹ ਤੁਰੇ ਨੇ ਤੇ ਇੱਕ ਅਦੀਬ ਨੇ ਬੜਾ ਸੋਹਣਾ ਨਕਸ਼ਾ ਖਿੱਚਿਆ। ਉਹ ਕਹਿੰਦਾ ਕਿ ਸਤਿਗੁਰ ਗੜੀ ਦੇ ਵਿੱਚੋਂ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈਂ ਮੱਥਾ ਧਰ ਲਿਓ ਨੇ ਮਾਛੀਵਾੜੇ ਦੇ ਵੱਲ, ਫਿਰ ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ, ਲੰਘਣ ਲੱਗੇ ਜੁਝਾਰ ਦੀ ਲਾਸ਼ ਕੋਲੋਂ, ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਫਿਰ ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਗੁਰੂ ਸਵਾਰਿਓ, ਇਹ ਕੋਈ ਫਿਲਮ ਨਹੀਂ, ਇਹ ਕੋਈ ਨਾਟਕ ਨਹੀਂ, ਸਾਹਮਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ। ਮਾਫ਼ ਕਰਿਆ ਜੇ, ਰੱਬ ਨਾ ਕਰੇ, ਜੇ ਕਿਸੇ ਦਾ ਕੋਈ ਬੱਚਾ ਚਲਾਣਾ ਕਰ ਜਾਏ ਨਾ, ਉਹਦੀ ਘਰ ਵਿੱਚ ਫੋਟੋ ਲੱਗੀ ਹੋਵੇ ਤੇ ਮਾਪਿਆਂ ਦੀਆਂ ਵੇਖ ਕੇ ਹਾਈ ਬਲਦੀਆਂ, ਹੋਕੇ ਨਿਕਲਦੇ ਨੇ, ਪਰ ਸਾਹਮਣੇ ਪਈਆਂ ਨੇ ਪੁੱਤਰਾਂ ਦੀਆਂ ਲਾਸ਼ਾਂ। ਇਹ ਸਾਡੇ ਲਈ ਪੂਰਨੇ ਨੇ। ਕਹਿੰਦੇ ਨੇ ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਫਾਹੀਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛਡਾ ਕੇ ਲੰਘ ਤੁਰਿਆ। ਭਾਈ ਦਇਆ ਸਿੰਘ ਕਹਿੰਦੇ ਨੇ, ਹੱਦ ਹੋ ਗਈ, ਏਡਾ ਨਰਮੋਈ ਬਾਪ ਮੈਂ ਅੱਜ ਤੱਕ ਨਹੀਂ ਵੇਖਿਆ। ਇੱਥੇ ਤੇ ਜਿਹੜੇ ਬੱਚੇ ਮਾਪਿਆਂ ਦੇ ਆਖੇ ਨਹੀਂ ਲੱਗਦੇ, ਮਾਪੇ ਉਹਨਾਂ ਦੇ ਵੀ ਸਾਈ ਸਾਹ ਜਿਉਂਦੇ ਨੇ, ਪਰ ਜਿਨ੍ਹਾਂ ਨੇ ਇੱਕ ਇਸ਼ਾਰੇ ਤੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਪੁੱਤਰ ਕੁਝ ਮੰਗਦਾ ਤੇ ਨਹੀਂ ਸੀ। ਭਾਈ ਦਇਆ ਸਿੰਘ ਉਹਨਾਂ ਦੇ ਅੰਦਰ ਦਾ ਵਲਵਲ ਹੈ, ਕਹਿੰਦੇ ਨੇ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਕੇਰ ਦਿੰਦਾ। ਇਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੀ ਹੱਥ ਜੇ ਪਿਆਰ ਦਾ ਫੇਰ ਦਿੰਦਾ, ਕਿਹੜੀ ਮਹਿੰਦੀ ਲੈ ਚੱਲੀ ਸੀ। ਤੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ, ਦਇਆ ਸਿੰਘਾ ਤੂੰ ਰੁਕ ਕਿਉਂ ਗਿਆ, ਸੱਜਣਾ ਇਹ ਆਪਣਾ ਪੰਧ ਮੁਕਾ ਚੁੱਕੇ ਨਹੀਂ, ਸਾਡੀ ਮੰਜ਼ਿਲ ਅਜੇ ਬੜੀ ਦੂਰ ਹੈ, ਬਹੁਤ ਦੂਰ ਹੈ ਮੰਜ਼ਿਲ। ਇੱਕ ਅਦੀਬ ਕਹਿੰਦਾ ਕਿ ਜੇ ਕਲਗੀ ਵਾਲੇ ਪਾਤਸ਼ਾਹ ਦਾ ਦਰਸ਼ਨ ਕਰਨਾ ਨਾ, ਤੇ ਉਹਦੇ ਇੱਕ ਹੱਥ ਬਾਜ, ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬਹੁਤ ਲੰਮੀ, ਉਹਦਾ ਸਮਾਂ ਬੜਾ ਥੋੜਾ, ਬੜੇ ਥੋੜੇ ਸਮੇਂ ਵਿੱਚ ਬੜਾ ਲੰਮਾ ਪੰਧ ਤੈਅ ਕੀਤਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ। ਕਹਿਣ ਲੱਗੇ ਤੇ ਆਪਣਾ ਪੰਧ ਮੁਕਾ ਚੁੱਕੇ ਨੇ, ਸਾਡੀ ਮੰਜ਼ਿਲ ਅਜੇ ਬੜੀ ਦੂਰ ਹੈ। ਤੇ ਭਾਈ ਦਇਆ ਸਿੰਘ ਕਹਿਣ ਲੱਗੇ, ਦਾਤਿਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਤੁਹਾਡੇ ਤੀਰਾਂ ਦੀ ਮੁਖੀ ਤੇ ਸੋਨਾ ਕਿਉਂ ਲੱਗਾ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਤੇ ਸੋਨਾ ਲੱਗਿਆ ਹੁੰਦਾ ਸੀ, ਪਾਤਸ਼ਾਹ ਤੁਹਾਡੇ ਤੀਰਾਂ ਦੀ ਮੁਖੀ ਤੇ ਸੋਨਾ ਕਿਉਂ? ਸਾਹਿਬ ਕਹਿੰਦੇ ਨੇ, ਦਇਆ ਸਿੰਘਾ ਜੇ ਮੇਰੇ ਤੀਰ ਨਾਲ ਕੋਈ ਜ਼ਖਮੀ ਹੋ ਜਾਏ, ਉਹਦੇ ਕੋਲ ਇਲਾਜ ਕਰਵਾਉਣ ਲਈ ਪੈਸਾ ਨਾ ਹੋਵੇ, ਇਸ ਸੋਨੇ ਨੂੰ ਵੇਚ ਕੇ ਆਪਣਾ ਇਲਾਜ ਕਰਵਾ ਲਵੇ। ਜੇ ਕੋਈ ਚਲਾਣਾ ਕਰ ਜਾਏ, ਉਹਦੇ ਅੰਤਮ ਕਿਰਿਆ ਕਰਮ ਕਰਨ ਲਈ ਪੈਸਾ ਨਹੀਂ, ਇਸ ਸੋਨੇ ਨੂੰ ਵੇਚ ਕੇ ਉਹਦਾ ਅੰਤਮ ਕਿਰਿਆ ਕਰਮ ਕੀਤਾ ਜਾ ਸਕੇ। ਤੇ ਭੁੱਬਾਂ ਨਿਕਲ ਗਈਆਂ ਭਾਈ ਦਇਆ ਸਿੰਘ ਦੀਆਂ। ਕਹਿਣ ਲੱਗਾ, ਲੋਕਾਂ ਦੇ ਪੁੱਤਰਾਂ ਲਈ ਤੀਰਾਂ ਨੂੰ ਸੋਨਾ ਲਾ ਲਾ ਕੇ ਦੇਣ ਵਾਲਿਆ, ਆ ਤੇਰੇ ਦੋਵੇਂ ਪੁੱਤਰ ਬਿਨਾਂ ਕਫਣਾਂ ਤੋਂ ਪਏ ਨੇ, ਇਹਨਾਂ ਨੂੰ ਕੌਣ ਟੱਕੇਗਾ, ਇਹਨਾਂ ਨੂੰ ਕੌਣ ਟੱਕੇਗਾ? ਤੇ ਭਾਈ ਦਇਆ ਸਿੰਘ ਕਹਿਣ ਲੱਗੇ, ਦੋ ਗਜ ਕੱਪੜਾ ਹੀ ਇਸ ਤੇ ਪਾ ਆਵਾਂ, ਮਰਨ ਪਿੱਛੋਂ ਇਹ ਕਫਣ ਹੀ ਲੱਜ ਹੁੰਦਾ। ਤੇ ਸਾਹਿਬ ਕਹਿਣ ਲੱਗੇ, ਅਗਾਂਹ ਤੁਰ, ਤੂੰ ਪਤਾ ਹੀ ਦਇਆ ਸਿੰਘਾ, ਕਫਣ ਸੂਰਮੇ ਵਾਸਤੇ ਬੱਜ ਹੁੰਦਾ, ਜੇਕਰ ਇਹਨਾਂ ਨੂੰ ਕਫਣਾਂ ਦੀ ਲੋੜ ਹੁੰਦੀ, ਮਰਦੇ ਘਰੀ ਇਹ ਪਲੰਘਾਂ ਨਵਾਰੀਆਂ ਤੇ ਇਹ ਬੇਕਫਣ ਲਾਸ਼ਾਂ ਹੀ ਪਰਦੇ ਪਾਣ ਗਈਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਕਹਿਣ ਲੱਗੇ, ਸੱਜਣਾ ਜੇ ਕਫਣ ਪਾਣਾ ਹੀ ਤੇ ਸਾਰਿਆਂ ਤੇ ਪਾ, ਮੈਨੂੰ ਸਾਰਿਆਂ ਵਿੱਚ ਅਜੀਤ ਤੇ ਜਜਾਰ ਨਜ਼ਰ ਆਉਂਦੇ, ਇੱਥੇ ਵਖਰੇਵਾਂ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਗੁਰੂ ਜਿਹੜੇ ਨਾ, ਗੁਰੂ ਦੀ ਨਜ਼ਰ ਵਿੱਚ ਸਾਰੇ ਹੀ ਪਿਆਰ ਵਾਲੇ। ਔਰ ਫਿਰ ਇੱਕ ਗੱਲ ਹੋਰ ਕਹੀ, ਕਹਿਣ ਲੱਗੇ, ਦਇਆ ਸਿੰਘ ਨੂੰ ਆਖਿਆ, ਸੱਜਣਾ ਹੋਏ ਕਿਸੇ ਗੱਲੇ ਨਹੀਂ ਰਾਜੀ ਸੰਸਾਰ ਰਹਿੰਦਾ, ਲੱਤ ਰਹਿ ਨਹੀਂ ਸਕਦੀ ਦੋ ਬੇੜੀ, ਜਾਂ ਉਹ ਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਗੱਲ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ, ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਔਰ ਕਹਿਣ ਲੱਗੇ, ਦਇਆ ਸਿੰਘਾ ਭਾਵੇਂ ਤੂੰ ਅੱਜ ਮੈਨੂੰ ਨਰਮੋਈ ਵੀ ਆਖਿਆ, ਤੂੰ ਮੈਨੂੰ ਮਿਹਣੇ ਵੀ ਦਿੱਤੇ, ਪਰ ਇਹਨਾਂ ਮਿਹਣਿਆਂ ਵਿੱਚੋਂ ਵੀ ਮੈਨੂੰ ਮਾਣ ਮਿਲਦਾ, ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੇ, ਮੈਂ ਇਹ ਨਹੀਂ ਹੂੰ ਕਿਸੇ ਨੂੰ ਕਹਿਣ ਦੇਣਾ, ਮੇਰੀ ਨਜ਼ਰ ਵਿੱਚ ਤਾਰੇ ਹੀ ਅਜੀਤ ਤੇ ਜਜਾਰ ਨੇ। ਗੁਰੂ ਸਵਾਰਿਓ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਮੁਸਕਰਾ ਕੇ ਲੰਘ ਗਏ। ਔਰ ਇਹੀ ਕਾਰਨ ਹੈ ਕਿ ਅੱਜ ਬੜੇ ਯਤਨ ਕੀਤੇ ਗਏ, ਤੁਹਾਡੇ ਸਿਰਾਂ ਦੇ ਮੁੱਲ ਪਾ ਪਾ ਵੀ ਵੇਖ ਲਿਆ, ਪਰ ਸਿੱਖੀ ਨੂੰ ਕੋਈ ਮਿਟਾ ਨਾ ਸਕਿਆ, ਕਿਉਂਕਿ ਸਿੱਖੀ ਦੀਆਂ ਬੂਟਿਆਂ ਕਦੇ ਵੀ ਨਹੀਂ ਸੁੱਕਣਾ, ਇਹਨਾਂ ਦੀਆਂ ਜੜ੍ਹਾਂ ਚੋਂ ਦਸਮੇਸ਼ ਜੀ ਦੇ ਪੁੱਤਰਾਂ ਦਾ ਲਹੂ ਕਦੇ ਨਹੀਂ ਮੁੱਕਣਾ। ਗੁਰੂ ਸਵਾਰਿਓ ਜਦੋਂ ਵੀ ਕਿਤੇ ਕਮਜ਼ੋਰੀ ਆਉਣ ਲੱਗੀ, ਉਦੋਂ ਗੁਰੂ ਕੇ ਲਾਲ ਆਪਣਾ ਖੂਨ ਡੋਲ ਕੇ ਇਸ ਕੌਮ ਨੂੰ ਫਿਰ ਚੜ੍ਹਦੀ ਕਲਾ ਵਿੱਚ ਲੈ ਜਾਂਦੇ ਨੇ। ਬੜੇ ਯਤਨ ਕੀਤੇ ਜਾਂਦੇ ਰਹੇ, ਪਰ ਇਸ ਕੌਮ ਨੂੰ ਕੋਈ ਮਿਟਾ ਨਹੀਂ ਸਕਿਆ। ਕਿਉਂ? ਕਿਉਂਕਿ ਜਿਹਦਾ ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਅਕਾਲ ਪੁਰਖ ਆਪ ਜਿਹਦਾ ਰਾਖਾ ਹੋਵੇ ਉਹਨੂੰ ਕਦੇ ਕੋਈ ਮਿਟਾ ਨਹੀਂ ਜੇ ਸਕਦਾ। ਹਾਂ ਇੱਕ ਗੱਲ ਹੈ, ਉਹਨਾਂ ਚਿਰ ਸਿੱਖ ਕੌਮ ਦੀ ਚੜ੍ਹਦੀ ਕਲਾ ਜਿੰਨਾ ਚਿਰ ਸਿੱਖ ਕੌਮ ਗੁਰੂ ਦੇ ਦੱਸੇ ਹੋਏ ਅਸੂਲਾਂ ਤੇ ਚੱਲਦੀ। ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਹੈ ਅਹਿਲੇ ਕਲਾਮ। ਕੌਮਾਂ ਦੇ ਕੋਲ ਤਿੰਨ ਚੀਜ਼ਾਂ ਹੋਣੀਆਂ ਲਾਜ਼ਮੀ ਨੇ, ਪਹਿਲੀ ਹੈ ਅਹਿਲੇ ਕਲਾਮ ਤੇ ਦੂਜੀ ਹੈ ਅਹਿਲੇ ਮੁਕਾਮ ਤੇ ਤੀਜੀ ਹੈ ਅਹਿਲੇ ਨਿਜ਼ਾਮ। ਕਲਾਮ ਸਾਡੇ ਕੋਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਕੋਲ ਅਹਿਲੇ ਮੁਕਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਔਰ ਤੀਸਰਾ ਹੈ ਨਿਜ਼ਾਮ ਮਰਿਆਦਾ ਰਹੋ ਰੀਤੀ। ਮਰਿਆਦਾ ਦੇ ਵਿੱਚ ਰਹਿਣਾ, ਜੋ ਗੁਰੂ ਦੀ ਦੱਸੀ ਹੋਈ ਮਰਿਆਦਾ ਹੈ ਉਸ ਅਨੁਸਾਰ ਚੱਲਣਾ। ਤਾਂ ਹੀ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪਰਤ। ਜਦੋਂ ਮੇਰਾ ਖਾਲਸਾ ਵਿਪਰ ਰੀਤੀ ਵਾਲੇ ਪਾਸੇ ਤੁਰ ਪਿਆ ਫਿਰ ਇਹ ਮੇਰੇ ਕੁਝ ਨਹੀਂ ਲੱਗਦੇ ਤੇ ਮੈਂ ਇਹਨਾਂ ਦਾ ਕੁਝ ਨਹੀਂ ਲੱਗਦਾ। ਵਿਪਰ ਰੀਤੀ ਹੁੰਦੀ ਹੈ ਬ੍ਰਾਹਮਣ ਰੀਤੀ, ਭਰਮਾਂ ਵਿੱਚ ਪੈ ਜਾਣਾ, ਵਹਿਮਾਂ ਭਰਮਾਂ ਵਿੱਚ ਪੈ ਕੇ ਸੱਚ ਤੋਂ ਮੁਨਕਰ ਹੋ ਜਾਣ, ਐਵੇਂ ਤੁਰੇ ਫਿਰਨ। ਪਹਿਲਾਂ ਕਦੇ ਸਮਾਂ ਹੁੰਦਾ ਸੀ ਕਿ ਜੇ ਕਿਤੇ ਵਿਆਹ ਹੋਣਾ ਨਾ ਜੀ, ਵਿਆਹ ਰੱਖਿਆ ਹੋਣਾ ਤੇ ਉਹਨਾਂ ਕਿੰਨਾ ਕਿੰਨਾ ਚਿਰ ਪਹਿਲਾਂ ਕਿਤੇ ਜੰਡਾਂ ਦੀ ਪੂਜਾ ਕਰ, ਕਿਤੇ ਪਿੱਪਲਾਂ ਦੀ ਪੂਜਾ ਕਰ, ਇੱਥੇ ਹੀ ਬਸ ਨਹੀਂ ਅਗਣੀ ਦੇਵਤੇ ਦੀ ਪੂਜਾ, ਪਾਣੀ ਦੇਵਤੇ ਦੀ ਪੂਜਾ। ਇੰਨਾ ਕੁ ਅੰਦਰ ਡਰ ਤੇ ਸਹਿਮ ਬੈਠਾ ਸੀ ਕਿ ਕੋਈ ਐਸੀ ਤਾਕਤ ਐਸਾ ਨਾ ਹੋਵੇ ਕਿ ਮੇਰਾ ਜਿਹੜਾ ਰੰਭਿਆ ਕਾਰਜ ਏ ਇਹਦੇ ਵਿੱਚ ਕੋਈ ਵਿਘਨ ਪਾ ਦੇਵੇ, ਤੇ ਮੇਰਾ ਕਾਰਜ ਨਿਰਵਿਘਨ ਸੰਪੂਰਨ ਹੋਣਾ ਚਾਹੀਦਾ। ਤੇ ਸਤਿਗੁਰੂ ਜੀ ਨੇ ਤੁਹਾਨੂੰ ਇੱਕ ਸਿਧਾਂਤ ਦਿੱਤਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਸਿੱਖਾ, ਅੱਜ ਤੋਂ ਬਾਅਦ ਤੈਨੂੰ ਪਿੱਪਲਾਂ ਦੀ ਪੂਜਾ ਕਰਨ ਦੀ ਲੋੜ ਨਹੀਂ, ਤੈਨੂੰ ਜੰਡਾਂ ਦੀ ਪੂਜਾ ਕਰਨ ਦੀ ਲੋੜ ਨਹੀਂ, ਤੈਨੂੰ ਅਗਣੀ ਦੇਵਤੇ ਪਾਣੀ ਦੇਵਤੇ ਦੀ ਪੂਜਾ ਕਰਨ ਦੀ ਕੋਈ ਲੋੜ ਨਹੀਂ। ਤੇ ਪੁੱਛਿਆ ਪਾਤਸ਼ਾਹ ਕੀ ਕਰਾਂ, ਸਾਹਿਬ ਕਹਿਣ ਲੱਗੇ ਕੀਤਾ ਲੋੜੀਏ ਕੰਮ ਤੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਕ। ਸਾਨੂੰ ਇੱਕ ਮਰਿਆਦਾ ਦਿੱਤੀ ਹੈ ਪਾਤਸ਼ਾਹ ਜੀ ਨੇ, ਅਹਿਲੇ ਮੁਕਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਔਰ ਉਹ ਜਿੰਦ ਜਾਨ ਹੈ ਸਿੱਖੀ ਦੀ। ਸਿੱਖ ਜਿੱਥੇ ਵੀ ਬੈਠਾ ਹੋਵੇ ਨਾ, ਸਿੱਖ ਰੋਜ਼ ਅਰਦਾਸ ਕਰਦਾ, ਜਿੱਥੇ ਦਾਨ ਮੰਗਦਾ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਸਿੱਖ ਰੋਜ਼ ਮੰਗਦਾ। ਭਾਵੇਂ ਹਜ਼ਾਰਾਂ ਮੀਲ ਦੂਰ ਬੈਠਾ ਹੋਵੇ ਨਾ, ਅੰਦਰ ਇੱਕ ਸਿੱਖ ਹੈ, ਇੱਕ ਤੜਪ ਹੈ। ਕਿਉਂ? ਕਿਉਂਕਿ ਸਿੱਖ ਦੀ ਜਿੰਦ ਜਾਨ ਹੈ ਹਰਿਮੰਦਰ ਸਾਹਿਬ। ਜਿੱਥੇ ਮਰਜ਼ੀ ਬੈਠੇ ਅੰਦਰ ਇੱਕ ਤੜਪ ਬਣੀ ਰਹਿੰਦੀ, ਔਰ ਉਸ ਮੁਕਾਮ ਨੂੰ ਮਕਾਨ ਦੇ ਬੜੇ ਯਤਨ ਕੀਤੇ ਗਏ। ਜਿਹੜਾ ਵੀ ਆਇਆ ਨਾ, ਉਹਨੇ ਇਹ ਹੀ ਕੀਤਾ ਕਿ ਇਹਨਾਂ ਕੋਲੋਂ ਇਹ ਮੁਕਾਮ ਜਿਹੜਾ ਇਹ ਖੋਹ ਲਿਆ। ਕੇਵਲ ਉਦੋਂ ਹੀ ਨਹੀਂ, ਅੱਜ ਵੀ ਬੜੇ ਯਤਨ ਹੋ ਰਹੇ, ਅੱਜ ਵੀ ਬੜੇ ਯਤਨ ਚੱਲ ਰਹੇ ਕਿ ਇਹ ਚੀਜ਼ ਜਿਹੜੀ ਹੈ ਇਹਨਾਂ ਕੋਲੋਂ ਲੈ ਲਈ ਜਾਏ। ਮੈਂ ਹੈਰਾਨ ਹੋ ਗਿਆ, ਨਾਗਪੁਰ ਦੀ ਧਰਤੀ ਤੋਂ ਬੜੀਆਂ ਪਲੈਨਗਾਂ ਬਣਦੀਆਂ ਨੇ ਕਿ ਇਹਨਾਂ ਦੇ ਕੋਲੋਂ, ਇਹਨਾਂ ਦੇ ਅੰਦਰੋਂ ਗੁਰਬਾਣੀ ਦਾ ਵਿਸ਼ਵਾਸ ਖਤਮ ਕੀਤਾ ਜਾਏ, ਕੇਂਦਰ ਦਾ ਅਹਿਸਾਸ ਖਤਮ ਕੀਤਾ ਜਾਏ ਤੇ ਅੰਮ੍ਰਿਤ ਦੀ ਪਿਆਸ ਨੂੰ ਖਤਮ ਕੀਤਾ ਜਾਏ। ਉਹਦੇ ਵਾਸਤੇ ਬੜੇ ਯਤਨ ਹੋ ਰਹੇ। ਕੇਂਦਰ ਦਾ ਅਹਿਸਾਸ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਔਰ ਬੜੇ ਯਤਨ ਕੀਤੇ ਗਏ ਕਿ ਉਸ ਅਕਸ ਨੂੰ ਵੀ ਧੁੰਦਲਾ ਕੀਤਾ ਜਾਏ। ਗੁਰਬਾਣੀ ਦੇ ਉੱਤੇ ਵੀ ਬੜੇ ਕਿੰਤੂ ਪਰੰਤੂ ਕਰਨ ਵਾਲੇ, ਨਹੀਂ ਜੀ ਇੰਜ ਨਹੀਂ ਜੀ, ਇੰਜ ਨਹੀਂ ਜੀ। ਕਿਉਂ? ਕਿਉਂਕਿ ਸਿੱਖ ਦਾ ਅੰਦਰੋਂ ਵਿਸ਼ਵਾਸ ਪੋਲਾ ਕੀਤਾ ਜਾਏ, ਸਿੱਖ ਦੇ ਅੰਦਰ ਉਹ ਦ੍ਰਿੜਤਾ ਜਿਹੜੀ ਉਹ ਨਾ ਰਹੇ, ਅੰਮ੍ਰਿਤ ਦੀ ਪਿਆਸ ਖਤਮ ਕੀਤੀ ਜਾਏ। ਨਹੀਂ ਜੀ ਆਹ ਵੀ ਨਹੀਂ ਜੀ, ਇਸ ਤਰ੍ਹਾਂ ਨਹੀਂ ਜੀ। ਨਹੀਂ ਪਿਆਰਿਓ, ਸਿੱਖ ਉਹ ਹੈ ਜਿਹੜਾ ਗੁਰੂ ਦੇ ਕਹਿ ਅਨੁਸਾਰ ਚੱਲਦਾ। ਗੁਰੂ ਕਹਿਆ ਸਾਹਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਕਹਿੰਦੇ ਨੇ ਸਿੱਖ ਉਹ ਹੈ ਜੋ ਗੁਰੂ ਨੇ ਆਖਿਆ ਉਹਦੇ ਆਖੇ ਅਨੁਸਾਰ ਚੱਲਦਾ, ਗੁਰੂ ਦੇ ਕਹਿ ਅਨੁਸਾਰ ਚੱਲਦਾ। ਤੋ ਖੈਰ ਮੈਂ ਬੇਨਤੀ ਕਰਾਂ ਹਰਿਮੰਦਰ ਸਾਹਿਬ ਨੂੰ ਮਿਟਾਉਣ ਦੇ ਵੀ ਬੜੇ ਯਤਨ ਕੀਤੇ ਜਾਂਦੇ ਰਹੇ, ਕਿਉਂਕਿ ਸਿੱਖ ਨੂੰ ਇੱਥੋਂ ਜੀਵਨ ਮਿਲਦਾ। ਨਾਦਰ ਸ਼ਾਹ ਆਇਆ ਸੀ ਤੇ ਉਸ ਨੇ ਵੀ ਆ ਕੇ ਜਦੋਂ ਇੱਥੋਂ ਧੀਆਂ ਭੈਣਾਂ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਲੱਗਾ, ਸਿੰਘਾਂ ਨੇ ਗੁਰੂ ਕੇ ਲਾਲਾ ਨੇ ਇਸ ਦੇ ਕੋਲੋਂ ਬਹੁਤ ਸਾਰਾ ਮਾਲ ਵੀ ਲੁੱਟ ਲਿਆ ਤੇ ਧੀਆਂ ਭੈਣਾਂ ਨੂੰ ਵੀ ਛਡਾਇਆ। ਉਸ ਵੇਲੇ ਹੈਰਾਨ ਹੋ ਗਿਆ, ਕਹਿੰਦਾ ਕਿ ਹੱਦ ਹੋ ਗਈ, ਮੇਰੇ ਸਾਹਮਣੇ ਤੇ ਅੜਦਾ ਹੀ ਕੋਈ ਨਹੀਂ, ਪਰ ਇਹ ਕੌਣ ਨੇ? ਇਹਨੇ ਫਿਰ ਪੁੱਛਿਆ ਜ਼ਕਰੀਆ ਖਾਨ ਨੂੰ ਲਾਹੌਰ, ਕਹਿੰਦਾ ਵੀ ਇਹ ਕੌਣ ਲੋਕ ਨੇ, ਇਹ ਜੰਗਲੀ ਲੋਕ ਕੌਣ ਨੇ? ਕਿਉਂਕਿ ਸਿੰਘ ਇਹਨਾਂ ਤੇ ਇੰਨਾ ਕੁ ਤਸ਼ੱਦਦ ਹੁੰਦਾ ਸੀ, 1710 ਤੋਂ ਲੈ ਕੇ ਨਾ 1756 ਤੱਕ 46 ਸਾਲ ਬਹੁਤ ਜ਼ਿਆਦਾ ਤਸ਼ੱਦਦ ਜਿਹੜਾ ਉਹ ਸਿੰਘਾਂ ਨੇ ਝੱਲਿਆ। ਬੜਾ ਜੰਗਲਾਂ ਦੇ ਵਿੱਚ ਰਹਿਣਾ, ਔਰ ਗੁਰੂ ਸਵਾਰਿਓ ਇਹੀ ਕਾਰਨ ਹੈ ਕਿ ਭਾਈ ਤਾਰੂ ਸਿੰਘ ਜੀ ਜੰਗਲ ਦੇ ਵਿੱਚ ਉਹਨਾਂ ਵਾਸਤੇ ਪ੍ਰਸ਼ਾਦੇ ਲੈ ਕੇ ਜਾਂਦੇ, ਜਿਹੜੇ ਸਿੱਖੀ ਵਾਸਤੇ ਆਪਣਾ ਘਰ ਬਾਹਰ ਤਿਆਗ ਕੇ ਤੇ ਉਹ ਸਿੱਖੀ ਦੀ ਆਪਣੀ ਆਜ਼ਾਦੀ ਵਾਸਤੇ ਉਹ ਮੁਹਿੰਮ ਉਹਨਾਂ ਨੇ ਵਿੱਢੀ ਸੀ। ਗੁਰੂ ਸਵਾਰਿਓ ਨਹੀਂ ਤੇ ਕੋਈ ਵੀ ਸਿੱਖ ਐਸਾ ਨਹੀਂ, ਭਾਵੇਂ ਇੰਨੇ ਤਸੀਹੇ ਦਿੱਤੇ ਜਾਂਦੇ ਰਹੇ ਪਰ ਇੱਕ ਵੀ ਉਦਾਹਰਣ ਨਹੀਂ ਤੁਹਾਨੂੰ ਮਿਲਦੀ ਕਿਸੇ ਸਿੱਖ ਨੇ ਕਿਹਾ ਹੋਵੇ ਕਿ ਮੈਂ ਆਪਣਾ ਧਰਮ ਛੱਡ ਕੇ ਤੇ ਮੈਂ ਇਸਲਾਮ ਕਬੂਲ ਕਰ ਲੈਂਦਾ ਤੇ ਮੈਨੂੰ ਮਾਫ ਕਰ ਦੇ, ਭਾਵੇਂ ਕੋਈ ਵੱਡਾ ਸੀ ਤੇ ਭਾਵੇਂ ਕੋਈ ਛੋਟਾ ਸੀ। ਕਿਉਂ? ਕਿਉਂਕਿ ਸਾਨੂੰ ਗੁੜਤੀ ਇਸ ਚੀਜ਼ ਦੀ ਦਿੱਤੀ ਗਈ, ਸਾਨੂੰ ਮੇਰੇ ਸਾਡੇ ਗੁਰੂ ਨੇ ਇਹ ਮਹਾਨ ਸਿੱਖਿਆ ਦਿੱਤੀ ਹੈ ਕਿ ਸਿਰ ਜਾਏ ਤਾਂ ਜਾਏ ਪਰ ਸਿੱਖੀ ਸਿਦਕ ਨਾ ਜਾਏ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨ ਲੱਗੇ ਨਾ ਤੇ ਕਹਿਣ ਲੱਗੇ, ਮਤੀ ਦਾਸ ਇਸ ਆਰੇ ਨੇ ਤੇਰੇ ਤਨ ਦੇ ਦੋ ਟੁਕੜੇ ਕਰ ਦੇਣੇ ਨੇ, ਆਪਣਾ ਜੀਵਨ ਅਜਾਈ ਨਾ ਗਵਾ, ਤੂੰ ਦੀਨ ਕਬੂਲ ਕਰ ਲੈ, ਤੈਨੂੰ ਛੱਡ ਦਿੱਤਾ ਜਾਏ। ਤੇ ਭਾਈ ਮਤੀ ਦਾਸ ਉਹ ਕਹਿਣ ਲੱਗੇ ਕਿ ਮੈਂ ਆਰੇ ਦਾ ਸਵਾਦ ਤੇ ਅਜੇ ਵੇਖਿਆ ਹੀ ਕੋਈ ਨਹੀਂ, ਧਰਮ ਦਾ ਸਵਾਦ ਮੈਨੂੰ ਆ ਗਿਆ, ਮੈਂ ਕਿਵੇਂ ਫੈਸਲਾ ਕਰਾਂ ਦੋਵਾਂ ਚੋਂ ਕਿਹਦੀ ਚੋਣ ਕਰਾਂ? ਤੇ ਕਹਿੰਦੇ ਨੇ ਉਸ ਵੇਲੇ ਭਾਈ ਮਤੀ ਦਾਸ ਦੇ ਸੀਸ ਵਿੱਚ ਆਰਾ ਚਲਾਉਣਾ ਸ਼ੁਰੂ ਕੀਤਾ, ਦੋ ਉਂਗਲਾਂ ਆਰਾ ਸੀਸ ਦੇ ਵਿੱਚ ਧੱਸ ਗਿਆ, ਫਿਰ ਆਰਾ ਰੋਕ ਕੇ ਸਾਰਾ ਸਰੀਰ ਖੂਨ ਨਾਲ ਲੱਥ ਪੱਥ ਆਰਾ ਰੋਕ ਦਿੱਤਾ ਗਿਆ ਤੇ ਕਹਿਣ ਲੱਗੇ ਕਿ ਹੁਣ ਤੇਰਾ ਕੀ ਵਿਚਾਰ ਹੈ ਮਤੀ ਦਾਸ, ਹੁਣ ਤੇ ਤੈਨੂੰ ਆਰੇ ਦਾ ਸਵਾਦ ਆ ਗਿਆ ਨਾ, ਹੁਣ ਦੱਸ ਤੇਰਾ ਕੀ ਵਿਚਾਰ ਹੈ? ਤੇ ਭਾਈ ਮਤੀ ਦਾਸ ਦਾ ਜਿਹੜਾ ਜਵਾਬ ਸੀ ਨਾ, ਇੱਕ ਅਦੀਬ ਨੇ ਉਹ ਬੜਾ ਸੋਹਣਾ ਲਿਖਿਆ, ਕਹਿੰਦੇ ਨੇ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਤਦ ਮਤੀ ਦਾਸ ਜੀ ਬੋਲ ਪਏ, ਸੁਣ ਕਾਜ਼ੀ ਧਰ ਤੀਰ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਤਿਰ ਜਾਏ ਤਾਂ ਜਾਣ ਦੇ, ਮੇਰਾ ਸਿੱਖੀ ਸਿਦਕ ਨਾ ਜਾਏ। ਕਹਿਣ ਲੱਗੇ ਤੇਰੇ ਆਰੇ ਨੂੰ ਵੀ ਨਮਸਕਾਰ ਹੈ, ਤਿਰ ਜਾਂਦਾ ਤੇ ਜਾਣ ਦੇ ਪਰ ਮੇਰਾ ਸਿੱਖੀ ਸਿਦਕ ਨਹੀਂ ਜਾਣਾ ਚਾਹੀਦਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣੀ ਚਾਹੀਦੀ ਹੈ। ਗੁਰੂ ਸਵਾਰਿਓ ਭਾਈ ਮਤੀ ਦਾਸ ਨੇ ਆਪਣਾ ਤਨ ਚਰਵਾ ਲਿਆ। ਇਸੇ ਤਰ੍ਹਾਂ ਹੀ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾ ਲਿਆ, ਭਾਈ ਤਾਰੂ ਸਿੰਘ ਨੇ ਆਪਣਾ ਖੋਪੜ ਲਵਾ ਲਿਆ, ਭਾਈ ਸ਼ਵੇਗ ਸਿੰਘ ਸ਼ਾਬਾਸ਼ ਸਿੰਘ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜ ਕੇ ਤੂੰਬੇ ਡਾ ਦਿੱਤੇ ਗਏ, ਸ਼ਹੀਦ ਕੀਤਾ ਗਿਆ, ਪਰ ਕੋਈ ਵੀ ਸਿੱਖੀ ਸਿਦਕ ਤੋਂ ਨਹੀਂ ਡੋਲਿਆ। ਕਿਉਂ? ਸਾਨੂੰ ਗੁਰੂ ਨੇ ਪ੍ਰੇਰਣਾ ਹੀ ਐਸੀ ਦਿੱਤੀ, ਸਾਨੂੰ ਮੌਤ ਦੇ ਵਿੱਚੋਂ ਜੀਵਨ ਮਿਲਦਾ। ਇਸ ਕਰਕੇ ਸਤਿਗੁਰੂ ਜੀ ਨੇ ਤੁਹਾਨੂੰ ਇਹ ਪ੍ਰੇਰਣਾ ਦਿੱਤੀ। ਤੋ ਮੈਂ ਬੇਨਤੀ ਕਰਾਂ, ਬੜੇ ਯਤਨ ਕੀਤੇ ਜਾਂਦੇ ਰਹੇ, ਸਿੱਖਾਂ ਤੇ ਇੰਨਾ ਕੁ ਤਸ਼ੱਦਦ ਢਾਇਆ ਜਾਣ ਲੱਗ ਪਿਆ ਕਿ ਸਿੰਘ ਆਪਣੇ ਘਰ ਬਾਹਰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ, ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ, ਘਰ ਬਾਰ ਤਿਆਗ ਦਿੱਤੇ ਔਰ ਉਹਨੂੰ ਨਾਮ ਦਿੱਤਾ ਗਿਆ ਸੀ ਚੱਲਦਾ ਵਹੀਰ, ਜੰਗਲਾਂ ਦੇ ਵਿੱਚ ਰਹਿਣਾ, ਉੱਥੇ ਹੀ ਪ੍ਰਸ਼ਾਦਾ ਪਾਣੀ ਛਕਣਾ। ਜ਼ਕਰੀਆ ਖਾਨ ਨੇ ਇੰਨਾ ਕੁ ਤਸ਼ੱਦਦ ਕੀਤਾ, ਕਹਿੰਦੇ ਨੇ ਕਿ 10,000 ਤੋਂ ਵੱਧ ਸਿੰਘ ਇਸ ਨੇ ਸ਼ਹੀਦ ਕੀਤਾ। ਔਰ ਜਦੋਂ ਨਾਦਰ ਸ਼ਾਹ ਨੂੰ ਲੁੱਟਿਆ, ਉਹਨੇ ਪੁੱਛਿਆ ਭਈ ਇਹਨਾਂ ਨੂੰ ਤਾਕਤ ਕਿੱਥੋਂ ਮਿਲਦੀ ਹੈ। ਉਸ ਵੇਲੇ ਉਹਨੇ ਕਿਹਾ ਸੀ ਮੁਰਸ਼ਦੇਨ ਕਾ ਵਲੀ ਭਇਓ ਹੈ, ਕਹਿੰਦੇ ਨੇ ਇਹਨਾਂ ਦਾ ਜਿਹੜਾ ਗੁਰੂ ਹੈ ਨਾ, ਵਲੀ ਔਲੀਆ, ਉਹ ਰੱਬ ਦਾ ਰੂਪ ਹੈ। ਮੁਰਸ਼ਦੇਨ ਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਕਹਿੰਦੇ ਨੇ ਆਬ ਕਹਿੰਦੇ ਨੇ ਪਾਣੀ ਨੂੰ ਤੇ ਹਯਾਤ ਕਹਿੰਦੇ ਨੇ ਜ਼ਿੰਦਗੀ ਨੂੰ, ਕਹਿੰਦੇ ਨੇ ਐਸਾ ਪਾਣੀ ਦੇ ਗਿਆ ਜਿਹੜਾ ਜੀਵਨ ਦਿੰਦਾ ਅੰਮ੍ਰਿਤ। ਇਨਕੋ ਆਬੇ ਹਯਾਤ ਦਇਓ ਹੈ, ਐਸੀ ਗਇਓ ਕਲਾਮ ਬਤਾਏ ਹੈ, ਜਿਸ ਤੇ ਸੁਦਾ ਬਣਾਏ ਲਏ ਹੈ, ਕਹਿੰਦੇ ਨੇ ਐਸਾ ਇਹਨਾਂ ਨੂੰ ਕਲਾਮ ਦੇ ਗਿਆ ਜਿਹਦੇ ਤੋਂ ਇਹ ਅੰਮ੍ਰਿਤ ਆਪ ਹੀ ਤਿਆਰ ਕਰ ਲੈਂਦੇ ਨੇ। ਤੇ ਉਹ ਕਹਿੰਦਾ ਵੀ ਇਹਦਾ ਅਸਰ ਕੀ ਹੈ, ਗਜ਼ਬ ਅਸਰ ਤਿਸ ਕਾ ਹਮ ਦੇਖਾ, ਕੁਝ ਦਿਲ ਹੋਵਤ ਸਿੰਘ ਬਸੇਖਾ, ਕਹਿੰਦੇ ਨੇ ਗਜ਼ਬ ਦਾ ਅਸਰ ਹੈ ਉਸ ਅੰਮ੍ਰਿਤ ਦਾ ਕਿ ਜਿਹੜੇ ਬੁਝ ਦਿਲ ਬੰਦੇ ਵੀ ਨੇ ਨਾ, ਉਹ ਵੀ ਪੀ ਕੇ ਤੇ ਸ਼ੇਰ ਬਣ ਜਾਂਦੇ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ। ਕਿਹਾ ਜਾਂਦਾ ਸੀ ਕਿ ਉਸ ਨੇ ਇੱਕ ਲੋਹੇ ਦਾ ਬਾਟਾ ਲੈ ਕੇ ਪਾਇਆ ਪਾਣੀ, ਖੰਡੇ ਨਾਲ ਪਤਾਸੇ ਘੋਲੇ, ਮੂੰਹ ਬੋਲੀ ਬਾਣੀ, ਬੋਲ ਬੋਲ ਕੇ ਬਾਣੀ ਮੂੰਹ ਪਾਣੀ ਅੰਮ੍ਰਿਤ ਕੀਤਾ, ਉਸ ਨੇ ਰਮਜ਼ ਇਸ਼ਕ ਦੀ ਜਾਣੀ, ਜਿਸ ਨੇ ਦੋ ਘੁੱਟ ਪੀਤਾ, ਉਸ ਪ੍ਰੀਤਮ ਨੇ ਜਿਸ ਬੰਦੇ ਨੂੰ ਦਿੱਤਾ ਚੂਲੀ ਭਰ ਕੇ, ਨੱਚ ਪਿਆ ਤਲਵਾਰ ਤੇ ਉਹ ਹੀ ਜਾਣ ਤਲੀ ਤੇ ਧਰ ਕੇ। ਫਿਰ ਕਹਿੰਦੇ ਨੇ ਮੰਜ਼ਲ ਤੀਕ ਜਾਣ ਤੋਂ ਪਹਿਲਾਂ ਕਦੇ ਨਹੀਂ ਸਾਹ ਲੈਂਦਾ, ਬਾਬਾ ਦੀਪ ਸਿੰਘ ਵਰਗੇ। ਮੰਜ਼ਲ ਤੀਕ ਜਾਣ ਤੋਂ ਪਹਿਲਾਂ ਕਦੇ ਨਹੀਂ ਸਾਹ ਲੈਂਦਾ, ਡਿੱਗਦਾ ਢਹਿੰਦਾ ਵੀ ਉਹ ਆਪਣੇ ਵੈਰੀ ਨੂੰ ਢਾਹ ਲੈਂਦਾ। ਪੁੱਛ ਲਵੋ ਆਨੰਦਪੁਰ ਕੋਲੋਂ ਜਿਸ ਨੂੰ ਬੇਪ੍ਰਤੀਤੀ, ਕਲਗੀ ਵਾਲੇ ਨੇ ਮਰ ਚੁੱਕੀ ਕੌਮ ਜਿਉਂਦੀ ਕੀਤੀ। ਗੁਰੂ ਸਵਾਰਿਓ ਜਿਹੜੇ ਆਪਣਾ ਵਜੂਦ ਹੀ ਭੁੱਲ ਚੁੱਕੇ ਸਨ, ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ, ਜਿਹੜੇ ਪਹਿਲਾਂ ਇਹ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਦੇ ਨਾ ਪਕੜੀ, ਚਿੜੀ ਉਡੇ ਤੋਂ ਮੈਂ ਡਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ, ਉਹਨਾਂ ਨੂੰ ਫਿਰ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਲੜਨ ਵਾਸਤੇ ਤਿਆਰ ਕਰ ਦਿੱਤਾ ਕਲਗੀ ਵਾਲੇ ਪਾਤਸ਼ਾਹ। ਕਹਿੰਦਾ ਇਹਨਾਂ ਦੇ ਕੋਲ ਇਹ ਅੰਮ੍ਰਿਤ ਦੀ ਦਾਤ ਹੈ, ਇਹਨਾਂ ਦਾ ਗੁਰੂ ਐਸਾ ਮੁਰਸ਼ਦ ਹੈ। ਕਹਿੰਦਾ ਇਹਨਾਂ ਦੇ ਘਰ ਘਾਟ ਕਿੱਥੇ ਨੇ? ਉਹ ਕਹਿੰਦਾ ਘਰ ਇਹਨਾਂ ਦੇ ਕੋਈ ਨਹੀਂ, ਇਹਨਾਂ ਦੇ ਘੋੜਿਆਂ ਦੀਆਂ ਕਾਠੀਆਂ ਤੇ ਘਰ ਨੇ, ਇਹ ਘੋੜਿਆਂ ਦੇ ਕਾਠੀਆਂ ਤੇ ਰਹਿੰਦੇ ਨੇ, ਇਹ ਖਾਂਦੇ ਕੀ ਨੇ? ਉਹ ਕਹਿਣ ਲੱਗਾ ਇਹ ਕੰਧ ਮੂਲ ਖਾ ਕੇ ਗੁਜ਼ਾਰਾ ਕਰਦੇ ਨੇ। ਐਸੀ ਹਾਲਤ ਬਣ ਚੁੱਕੀ ਸੀ ਉਸ ਵੇਲੇ, ਪਰ ਫਿਰ ਵੀ ਉਹਦੇ ਸ਼ੁਕਰ ਵਿੱਚ ਰਹੇ ਨੇ, ਕਿਤੇ ਆਪਣੇ ਧਰਮ ਤੋਂ ਨਹੀਂ ਡੋਲੇ। ਗੁਰੂ ਸਵਾਰਿਓ ਇਸੇ ਤਰ੍ਹਾਂ ਹੀ ਇਹ ਪੜਾਣੇ ਨਗਰ ਦੇ ਉਹ ਮਹਾਨ ਸ਼ਹੀਦ ਭਾਈ ਬੋਤਾ ਸਿੰਘ ਜੀ, ਜਿਹੜੇ ਸੰਧੂ ਜੱਟ ਨੇ, ਔਰ ਇਹਨਾਂ ਦੇ ਨਾਲ ਸਨ ਭਾਈ ਸਾਹਿਬ ਭਾਈ ਗਰਜਾ ਸਿੰਘ, ਖੰਡੇ ਬਾਟੇ ਦੀ ਪੌਲ ਲਈ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ ਮੇਰੇ ਮਾਲਕ ਨੇ ਐਸੀ ਖੇਡ ਬਣਾਈ ਹੈ ਕਿ ਇਹ ਜੋੜੀਆਂ ਜੋੜੀਆਂ ਜੇ ਕਿਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਈ ਤੇ ਜੋੜੀ, ਜੇ ਸਰਹੰਦ ਦੀ ਦੀਵਾਰ ਵਿੱਚ ਚੁਣੇ ਗਏ ਤੇ ਉਹ ਵੀ ਜੋੜੀ, ਤੇ ਗੁਰੂ ਸਵਾਰਿਓ ਜੇ ਕਿਤੇ ਮੱਸੇ ਰੰਗੜ ਦਾ ਸਿਰ ਵੱਢਣ ਦਾ ਸਮਾਂ ਆਇਆ ਤੇ ਉਦੋਂ ਵੀ ਸੁੱਖਾ ਸਿੰਘ ਮਹਤਾਬ ਸਿੰਘ ਉਹ ਜੋੜੀ। ਇੱਥੇ ਹੀ ਬਸ ਨਹੀਂ, ਜੇ ਕਿਤੇ ਬੀਬੀ ਇੰਦਰਾ ਨੂੰ ਉਹਦੇ ਕੀਤੇ ਦਾ ਸਬਕ ਦੇਣਾ ਸੀ ਤੇ ਉਸ ਵੇਲੇ ਵੀ ਸਰਦਾਰ ਸਤਵੰਤ ਸਿੰਘ ਤੇ ਬੇਅੰਤ ਸਿੰਘ ਜੋੜੀ, ਔਰ ਸਰਦਾਰ ਹਰਜਿੰਦਰ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਸੁੱਖਾ, ਇਹਨਾਂ ਦੀ ਵੀ ਜੋੜੀ ਗਈ। ਕਿਹਾ ਯਾਦ ਰੱਖਿਓ ਇਹ ਦੋਵੇਂ ਜੰਗਲ ਦੇ ਵਿੱਚ ਨੇ ਔਰ ਉਸ ਵੇਲੇ ਲੱਭਦੇ ਫਿਰਦੇ ਸਨ ਔਰ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਜਿਹੜਾ ਚਿੰਗ ਦੀ ਸੂਹ ਦੇਵੇਗਾ ਨਾ ਉਹਨੂੰ 10 ਰੁਪਈਏ ਦਿੱਤੇ ਜਾਣ 10 ਰੁਪਈਏ ਤੇ ਜਿਹੜਾ ਉਹਨੂੰ ਮਾਰੇਗਾ ਉਹਨੂੰ 50 ਜਿਹੜਾ ਉਹਦਾ ਸਿਰ ਵੱਢ ਕੇ ਲਿਆਏਗਾ ਉਹਨੂੰ 80 ਰੁਪਈਏ ਦਿੱਤੇ ਜਾਣ ਔਰ ਇੱਕ ਗੱਲ ਯਾਦ ਰੱਖਿਓ ਉਸ ਵੇਲੇ 12.5 ਰੁਪਈਏ ਦੇ ਤੋਲਾ ਸੀ ਸੋਨਾ ਸੋਨੇ ਦਾ ਮੁੱਲ ਇੱਕ ਤੋਲੇ ਦਾ 12.5 ਰੁਪਈਏ ਸੀ ਜਿਸ ਵੇਲੇ ਸਿੰਘ ਦੀ ਸੂਹ ਦੇਣ ਦੇ 10 ਰੁਪਈਏ ਦਿੱਤੇ ਜਾਂਦੇ ਸੀ ਔਰ ਉਸ ਵੇਲੇ ਕੇਵਲ ਮੁਸਲਮਾਨ ਨਹੀਂ ਦੂਜੀਆਂ ਕੌਮਾਂ ਦੇ ਲੋਕ ਜਿਹੜੇ ਨੇ ਵੀ ਪੈਸੇ ਦੇ ਲਾਲਚ ਵਿੱਚ ਆ ਕੇ ਇਹਨਾਂ ਨੇ ਮੁਖਬਰੀ ਕਰਨੀ ਸ਼ੁਰੂ ਕਰ ਦਿੱਤੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ ਔਰ ਜਦੋਂ ਇਹ ਵੇਖਿਆ ਕਈ ਲੋਕ ਏਡੇ ਲਾਲਚੀ ਸਨ ਕਿ ਉਹਨਾਂ ਨੇ ਨਾ ਜੀ ਸਿਰ ਲੈ ਕੇ ਜਾਣਾ ਤੇ 80 ਰੁਪਈਏ ਲੈ ਕੇ ਆਉਣੇ ਫਿਰ ਜਦੋਂ ਵੇਖਿਆ ਕਿ ਹੁਣ ਸਿੰਘ ਨਹੀਂ ਲੱਭਦੇ ਕਿਤੇ ਵੀ ਫਿਰ ਉਹਨਾਂ ਨੇ ਹਿੰਦੂਆਂ ਦੀਆਂ ਬੱਚੀਆਂ ਛੋਟੀ ਉਮਰ ਦੀਆਂ ਉਹਨਾਂ ਦੇ ਸਿਰ ਵੱਢ ਕੇ ਤੇ ਵਾਲ ਜਿਹੜੇ ਸਨ ਨਾ ਜੂੜਾ ਉੱਤੇ ਬੰਨ ਕੇ ਤੇ ਕਹਿਣਾ ਜੀ ਉਹਨਾਂ ਦਾ ਕਾਕਾ ਮਿਲਿਆ ਉਹਦਾ ਸਿਰ ਵੱਢ ਕੇ ਲਿਆਇਆ ਸਿਰ ਲੈ ਕੇ ਜਾਣਾ ਇਕੱਲਾ ਤੇ 80 ਰੁਪਈਏ ਲੈ ਕੇ ਆ ਜਾ ਉਹ ਇੱਕ ਵਾਰੀ ਹੈਰਾਨ ਹੋ ਗਿਆ ਕਹਿਣ ਲੱਗਾ ਕਿ ਹੱਦ ਹੋ ਗਈ 80-80 ਦੇ ਕੇ ਸਾਡਾ ਤੇ ਖਜ਼ਾਨਾ ਮੁੱਕ ਚੱਲਿਆ ਸਿੰਘ ਅਜੇ ਵੀ ਨਹੀਂ ਪਏ ਮੁੱਕਦੇ ਕਿਸੇ ਨੇ ਦੱਸਿਆ ਕਹਿਣ ਲੱਗੇ ਕਿ ਇਹ ਹਿੰਦੂਆਂ ਦੀਆਂ ਕੁੜੀਆਂ ਦੇ ਸਿਰ ਵੱਢ ਕੇ ਲਿਆਉਂਦੇ ਨੇ ਉਸ ਨੇ ਕਿਹਾ ਕਹਿਣ ਲੱਗਾ ਫਿਰ ਇੱਕ ਗੱਲ ਨਿਸ਼ਾਨੀ ਕਿਵੇਂ ਪਤਾ ਲੱਗੇ ਕਹਿੰਦਾ ਵੀ ਇਹਨਾਂ ਦੇ ਨਾ ਕੰਨਾਂ ਦੇ ਵਿੱਚ ਕੰਨ ਵਿੰਨੇ ਹੁੰਦੇ ਨੇ ਉਹ ਨੱਤੀਆਂ ਪਾਉਂਦੇ ਸਨ ਵਾਲੀਆਂ ਪਾਣੀਆਂ ਕੰਨ ਜਿਹੜੇ ਨੇ ਉਹ ਵਿੰਨੇ ਹੋਣੇ ਕਹਿਣ ਲੱਗੇ ਜਿਹਦੇ ਕੰਨ ਵਿੰਨੇ ਹੋਣ ਨਾ ਸਮਝ ਲੈ ਵੀ ਇਹ ਬੀਬੀ ਆ ਇਹ ਕੁੜੀ ਹੈ ਇਹ ਸਿੱਖ ਨਹੀਂ ਤਾਂ ਗੁਰੂ ਸਵਾਰੇ ਉਹ ਫਿਰ ਗਈਆਂ ਨੇ ਜਿੰਨਾ ਜਾਣਾ ਉਹਨਾਂ ਨੂੰ ਮਾਰ ਵੀ ਪੈਣੀ ਅੱਗੋਂ ਪਤਾ ਲੱਗ ਗਿਆ ਹੌਲੀ ਹੌਲੀ ਜਿੱਥੇ ਕੁ ਆਪਾਂ ਵੇਖਦੇ ਹਾਂ ਕਿ ਇਹ ਮਾਰਗ ਸੀ ਲਾਹੌਰ ਤੋਂ ਦਿੱਲੀ ਵਾਲਾ ਇੱਥੇ ਰਸਤੇ ਵਿੱਚ ਝਬਾਲ ਤੇ ਤਰਨ ਤਾਰਨ ਦੇ ਵਿਚਕਾਰ ਨੂਰਦੀਨ ਦੀ ਸਰਾਏ ਔਰ ਇਹ ਵੀ ਨੂਰਦੀਨ ਦੀ ਸਰਾਏ ਜਿਹੜੀ ਹੈ ਨਾ ਇਹ ਤਰਨ ਤਾਰਨ ਸਾਹਿਬ ਤੋਂ ਧੱਕੇ ਨਾਲ ਇੱਟਾਂ ਜਿਹੜੀਆਂ ਸਨ ਉਹ ਲਿਜਾ ਕੇ ਤੇ ਬਣਾਈ ਗਈ ਸੀ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ ਕਹਿਣ ਲੱਗੇ ਸਮਾਂ ਆਵੇਗਾ ਇੱਟਾਂ ਆਪਾਂ ਹੀ ਵਾਪਸ ਆ ਜਾਣਗੀਆਂ ਫਿਰ ਜਦੋਂ ਖਾਲਸੇ ਨੇ ਤਾਕਤ ਫੜੀ ਫਿਰ ਉਹਨੂੰ ਢਾ ਕੇ ਉਹਦੀਆਂ ਇੱਟਾਂ ਲਿਆ ਕੇ ਤਰਨ ਤਾਰਨ ਸਾਹਿਬ ਸਰੋਵਰ ਤੇ ਲਾਈਆਂ ਗਈ ਇੱਥੇ ਸਿੰਘ ਜਿਹੜੇ ਨੇ ਇਹ ਦੋਵੇਂ ਬੈਠੇ ਤੇ ਦੋ ਬੰਦੇ ਇਹ ਉਸ ਰਸਤੇ ਤੋਂ ਲੰਘੇ ਤੇ ਉਹਨਾਂ ਨੇ ਕਿਤੇ ਨਿਗਾਹ ਮਾਰੀ ਵੇਖ ਲਿਆ ਤੇ ਕਹਿਣ ਲੱਗਾ ਦੂਜਾ ਇੱਕ ਕਹਿੰਦਾ ਉਹ ਹੱਦ ਹੋ ਗਈ ਕਹਿੰਦੇ ਨੇ ਸਿੰਘਾਂ ਦਾ ਖੁਰਾ ਖੋਜ ਹੀ ਮਿਟਾ ਦਿੱਤਾ ਪਰ ਆਹ ਤੇ ਮੈਨੂੰ ਇੱਥੇ ਸਿੰਘ ਬੈਠੇ ਨਜ਼ਰ ਆਏ ਨੇ ਦੂਜਾ ਕਹਿੰਦਾ ਉਹ ਨਹੀਂ ਸਿੰਘ ਨਹੀਂ ਹੋਣੇ ਖਿਆਲ ਕਰਿਓ ਕਹਿੰਦੇ ਨੇ ਸਿੰਘ ਨਹੀਂ ਹੋਣੇ ਸਿੰਘ ਇਸ ਤਰ੍ਹਾਂ ਨਹੀਂ ਬਹਿੰਦੇ ਸਿੰਘ ਤੇ ਉਹ ਹੈ ਕਿ ਜਿਹੜਾ ਖਾਲਸਾ ਸੋ ਜੋ ਚੜ੍ਹੇ ਤਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਕਹਿਣ ਲੱਗੇ ਖਾਲਸਾ ਇਸ ਤਰ੍ਹਾਂ ਨਹੀਂ ਲੁਕ ਕੇ ਬਹਿੰਦਾ ਇਹ ਕੋਈ ਭੇਖੀ ਹੋਣੇ ਨੇ ਕੋਈ ਪਖੰਡੀ ਹੋਣੇ ਨੇ ਐਵੇਂ ਭੇਖ ਧਾਰਨ ਕਰਕੇ ਬੈਠੇ ਨੇ ਤੇ ਸਿੰਘ ਇੰਜ ਨਹੀਂ ਬਹਿੰਦੇ ਉਹ ਇੱਕ ਕਹਿੰਦਾ ਵੀ ਆਪਾਂ ਅੱਗੇ ਹੋ ਕੇ ਵੇਖੀਏ ਤੇ ਸਹੀ ਉਹ ਕਹਿੰਦਾ ਵੇਖਣ ਨੂੰ ਤੂੰ ਛੱਡ ਜੇ ਸੱਚੀ ਮੁੱਚੀ ਸਿੰਘ ਹੋਏ ਤੇ ਉਹਨਾਂ ਝਟਕਾ ਦੇਣਾ ਹੀ ਕਹਿਣ ਲੱਗਾ ਆਪਾਂ ਅੱਗੇ ਜਾ ਕੇ ਕੀ ਕਰਨਾ ਪਰ ਉਂਝ ਮੈਨੂੰ ਇੰਜ ਲੱਗਦਾ ਵੀ ਇਹ ਸਿੰਘ ਨਹੀਂ ਪਰ ਡੀਲ ਡੋਲ ਬੜਾ ਸਰੀਰ ਜਿਹੜਾ ਸੀ 6.5 ਫੁੱਟ ਦੇ ਕਰੀਬ ਸੀ ਭਾਈ ਸਾਹਿਬ ਭਾਈ ਬੋਤਾ ਸਿੰਘ ਬੜੇ ਬੜੇ ਜਵਾਨ ਹੁਣ ਇਹ ਤੇ ਅੱਗੇ ਨਿਕਲ ਗਏ ਤੇ ਭਾਈ ਗਰਜਾ ਸਿੰਘ ਨੇ ਕਿਹਾ ਕਹਿਣ ਲੱਗੇ ਬੋਤਾ ਸਿਆ ਕੁਝ ਸੁਣਿਆ ਕਹਿਣ ਲੱਗੇ ਸੁਣਿਆ ਤੇ ਹੈ ਪਰ ਗਲਤੀ ਸਾਡੀ ਹੈ ਪੁੱਛਿਆ ਕਿਉਂ ਕਹਿਣ ਲੱਗੇ ਸੱਚਮੁੱਚ ਸਾਨੂੰ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੀਦਾ ਸੀ ਸਾਨੂੰ ਇੱਥੇ ਲੁਕ ਕੇ ਨਹੀਂ ਬਹਿਣਾ ਚਾਹੀਦਾ ਫਿਰ ਕੀ ਕਰੀਏ ਕਹਿਣ ਲੱਗੇ ਸੱਜਣਾ ਇਸ ਨੇ ਐਲਾਨ ਕਰ ਦਿੱਤਾ ਕੋਈ ਸਿੱਖ ਕੋਈ ਰਹਿ ਨਹੀਂ ਗਿਆ ਤੇ ਆਪਾਂ ਹੁਣ ਇਹਨੂੰ ਇਹ ਦੱਸ ਦੇਣਾ ਕਿ ਸਿੱਖ ਨੂੰ ਕਦੇ ਕੋਈ ਮਿਟਾ ਨਹੀਂ ਹੋ ਸਕਦਾ ਸਿੱਖੀ ਕਦੇ ਮਿਟ ਨਹੀਂ ਸਕਦੀ ਜਿੰਨਾ ਚਿਰ ਦੁਨੀਆਂ ਰਹੇਗੀ ਖਾਲਸਾ ਵੀ ਜੁਗੋ ਜੁਗ ਅਟਲ ਰਹੇਗਾ ਫਿਰ ਕਹਿਣ ਲੱਗੇ ਕਰੀਏ ਕੀ ਕਹਿਣ ਲੱਗੇ ਹੁਣ ਆਪਾਂ ਇਹ ਲਾਹੌਰ ਦਰਬਾਰ ਤੱਕ ਗੂੰਜ ਪਾ ਦੇਣੀਏ ਇਸ ਗੱਲ ਦੀ ਵੀ ਸਿੰਘਾਂ ਨੂੰ ਤੂੰ ਮਿਟਾਨਾ ਪਰ ਸਿੰਘ ਕਦੇ ਮਿਟ ਨਹੀਂ ਹੋ ਸਕਦੇ। ਉਸ ਵੇਲੇ ਫਿਰ ਸਿੰਘਾਂ ਨੇ ਉੱਥੇ ਇੱਕ ਚੁੰਗੀ ਸੀ ਜਿੱਥੇ ਨਾਕਾ ਲਾ ਦਿੱਤਾ, ਨਾਕਾ ਲਾ ਕੇ ਤੇ ਜਿਹੜੇ ਉੱਥੇ ਪਹਿਲਾਂ ਅਹਿਲਕਾਰ ਸਨ ਨਾ ਪਹਿਲਾਂ ਤੇ ਉਹਨਾਂ ਦੇ ਦੋ ਦੋ ਛੱਡੀਆਂ, ਉਹ ਡਰਦੇ ਭੱਜ ਗਏ। ਉੱਥੇ ਆਪ ਕਬਜ਼ਾ ਕਰਕੇ ਤੇ ਕਹਿਣ ਲੱਗੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ, ਖਾਲਸਾ ਇੱਥੋਂ ਹੁਣ ਜੁਕਾਤ ਲਏਗਾ, ਟੈਕਸ ਲਏਗਾ, ਟੈਕਸ ਵਸੂਲਣਾ ਤੇ ਟੈਕਸ ਜਿਹੜਾ ਸੀ ਨਾ ਘੱਟ ਕਰਕੇ ਜਿੰਨਾ ਉਹ ਲੈਂਦੇ ਸਨ ਉਦੋਂ ਘੱਟ ਕਰਕੇ ਤੇ ਕਹਿਣ ਲੱਗੇ ਕਿ ਇੱਕ ਆਨਾ ਗੱਡੇ ਨੂੰ ਤੇ ਇੱਕ ਪੈਸਾ ਖੋਤੇ ਨੂੰ, ਟੈਕਸ ਜਿਹੜੇ ਕੋਈ ਖੱਚਰਾਂ ਤੇ ਲੈ ਕੇ ਜਾਂਦੇ ਇਹ ਟੈਕਸ ਲਾ ਦਿੱਤਾ ਗਿਆ। ਜਿਹੜਾ ਵੀ ਉੱਥੋਂ ਲੰਘਦਾ ਸੀ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ। ਔਰ ਕਮਾਲ ਦੀ ਗੱਲ ਇਹ ਹੈ ਕਿ ਕੁਝ ਅਹਿਲਕਾਰ ਜਿਹੜੇ ਦਿੱਲੀ ਤੋਂ ਜਾ ਰਹੇ ਸਨ ਲਾਹੌਰ ਇਹ ਵੀ ਆਏ ਤੇ ਇਹਨਾਂ ਨੂੰ ਰੋਕ ਲਿਆ ਗਿਆ। ਰੋਕ ਕੇ ਕਹਿਣ ਲੱਗੇ ਵੀ ਟੈਕਸ ਦਿਓ। ਉਹ ਕਹਿਣ ਲੱਗੇ ਹੱਦ ਹੋ ਗਈ, ਤੁਸੀਂ ਕੌਣ ਹੋ? ਕਹਿਣ ਲੱਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ। ਉਹਨਾਂ ਕਿਹਾ ਗੁਰੂ ਗੋਬਿੰਦ ਸਿੰਘ ਦੇ ਸਿੰਘ ਤੇ ਟੈਕਸ ਤੁਹਾਨੂੰ ਕਿੰਨੇ ਅਲਾਓ ਕੀਤਾ? ਕਹਿਣ ਲੱਗੇ ਸਾਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ, ਗੁਰੂ ਦਾ ਹੁਕਮ ਹੋ ਗਿਆ ਤੇ ਖਾਲਸਾ ਡਟ ਗਿਆ। ਕਹਿਣ ਲੱਗੇ ਟੈਕਸ ਦਿਓਗੇ ਤੇ ਇੱਥੋਂ ਜਾਣਾ। ਉਹ ਪਹਿਲਾਂ ਤੇ ਆਪਣਾ ਰੋਹਬ ਵਿਖਾਣ ਲੱਗੇ ਪਰ ਸਿੰਘ ਵੀ ਫਿਰ ਵੀਰ ਰਾਸ ਚ ਆ ਗਿਆ। ਜਦੋਂ ਇਹਨਾਂ ਨੇ ਦੋ ਦੋ ਛੱਡੀਆਂ ਤੇ ਮੁੜ ਕੇ ਡਰ ਗਿਆ, ਡਰ ਕੇ ਉਹਨਾਂ ਨੇ ਫਿਰ ਪੈਸੇ ਜਿਹੜੇ ਸੀ ਦਿੱਤੇ। ਪੈਸੇ ਦੇ ਕੇ ਤੇ ਨਾਲ ਇੱਕ ਗੱਲ ਕਹੀ, ਕਹਿਣ ਲੱਗੇ ਇੱਕ ਗੱਲ ਯਾਦ ਰੱਖਿਓ, ਤੁਹਾਡੀ ਸ਼ਿਕਾਇਤ ਹੁਣ ਅਸੀਂ ਲਾਹੌਰ ਦਰਬਾਰ ਵਿੱਚ ਜਾ ਕੇ ਕਰਾਂ, ਤੁਹਾਡੀ ਸ਼ਿਕਾਇਤ ਕੀਤੀ ਜਾਏਗੀ। ਗੁਰੂ ਸਵਾਰਿਓ, ਉਸ ਵੇਲੇ ਭਾਈ ਗਰਜਾ ਸਿੰਘ ਕਹਿਣ ਲੱਗੇ, ਬੋਤਾ ਸਿਆਂ ਹੁਣ ਸਮਾਂ ਹੀ, ਤੂੰ ਪੜ੍ਹਿਆ ਲਿਖਿਆ ਬੰਦਾ। ਕਹਿਣ ਲੱਗੇ ਹੁਣ ਲਿਖ ਚਿੱਠੀ। ਉਹਨੇ ਕਿਹਾ ਰੁਕ ਜਾਓ, ਤੁਸੀਂ ਸ਼ਿਕਾਇਤ ਹੋ ਸਕਦਾ ਨਾ ਕਰੋ ਪਰ ਮੈਂ ਚਿੱਠੀ ਲਿਖ ਕੇ ਦੇਣਾ, ਇਹ ਚਿੱਠੀ ਲੈ ਕੇ ਜਾਓ ਤੇ ਜ਼ਕਰੀਆ ਖਾਨ ਨੂੰ ਦੇਣੀ ਹੈ ਚਿੱਠੀ। ਉਹ ਹੈਰਾਨ ਹੋ ਗਿਆ, ਕਹਿਣ ਲੱਗੇ ਹੱਦ ਹੋ ਗਈ, ਇੰਨੀ ਦਲੇਰੀ ਇਹਨਾਂ ਵਿੱਚ। ਫਿਰ ਭਾਈ ਬੋਤਾ ਸਿੰਘ ਨੇ ਚਿੱਠੀ ਲਿਖੀ, ਮੈਂ ਹੋ ਭਾਈ ਬੋਤਾ ਫੜ ਕੇ ਸੋਟਾ ਰਸਤੇ ਵਿੱਚ ਖਲੋਤਾ ਤੇ ਕਹਿਣ ਲੱਗੇ ਕਿ ਇੱਕ ਆਨਾ ਗੱਡਾ ਤੇ ਇੱਕ ਪੈਸਾ ਖੋਤਾ। ਕਹਿ ਦਈ ਭਾਬੀ ਖਾਨੋ ਨੂੰ, ਕਹਿਣ ਲੱਗੇ ਭੀ ਇਹ ਬਚਨ ਜਿਹੜਾ ਨਾ ਇਹ ਲਿਖ ਰਿਹਾ ਭਾਈ ਬੋਤਾ ਸਿੰਘ, ਇਹ ਲਿਖ ਰਿਹਾ, ਲਿਖਣ ਵਾਲਾ ਭਾਈ ਬੋਤਾ ਸਿੰਘ ਬੋਤਾ। ਉਹਨੇ ਕਿਹਾ ਜੀ ਠੀਕ ਹੈ। ਇਹ ਚਿੱਠੀ ਲਈ, ਚਿੱਠੀ ਜਾ ਕੇ ਜਦੋਂ ਲਾਹੌਰ ਦਰਬਾਰ ਵਿੱਚ ਦਿੱਤੀ ਤੇ ਜ਼ਕਰੀਆ ਖਾਨ ਦੇ ਸੱਤੀ ਕੱਪੜੀ ਅੱਗ ਲੱਗ ਗਈ। ਕਹਿਣ ਲੱਗਾ ਓਏ ਹੱਦ ਹੋ ਗਈ, ਮੈਂ ਤੇ ਇਹਨਾਂ ਨੂੰ ਮਕਾ ਕੇ ਬੈਠਾ ਕਿ ਇਹਨਾਂ ਦਾ ਖੁਰਾ ਖੋਜ ਹੀ ਮਿਟ ਗਿਆ। ਪਰ ਕਮਾਲ ਦੀ ਗੱਲ ਹੈ ਕਿ ਇਹ ਕਿੱਥੋਂ, ਇਹ ਆਪਣੇ ਆਪ ਨੂੰ ਦਾਅਵੇਦਾਰੀ ਪੇਸ਼ ਕਰਦੇ ਨੇ, ਦਾਅਵਾ ਪੇਸ਼ ਕਰਦੇ ਨੇ ਵੀ ਸਾਡਾ ਰਾਜ ਹੋ ਗਿਆ ਖਾਲਸੇ ਦਾ। ਉਹ ਕਹਿਣ ਲੱਗੇ ਵੀ ਇਹਨਾਂ ਨੂੰ ਹੁਣੇ ਹੀ ਫੜ ਕੇ ਲਿਆਓ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਨੇ ਕਿ ਉਸ ਵੇਲੇ 100 ਸਿਪਾਹੀ ਭੇਜੇ ਗਏ ਜਲਾਲੂਦੀਨ ਦੀ ਕਮਾਂਡ, ਹਥਿਆਰਬੰਦ ਪੂਰੇ ਤੇ ਫੜਨਾ ਕਿੰਨਾ ਨੂੰ ਹੈ? 2 ਸਿੰਘਾਂ। 100 ਸਿਪਾਹੀ ਜਿਹੜਾ ਸੀ ਨਾ ਉਹ ਭੇਜਿਆ। ਇਹ ਜਦੋਂ ਪਹੁੰਚੇ ਤੇ ਗੁਰੂ ਸਵਾਰਿਓ, ਸਿੰਘ ਦੋਵੇਂ ਮੈਦਾਨ ਵਿੱਚ ਡਟੇ, ਬੜੇ ਬੜੇ ਜਵਾਨ ਕਿਰਪਾਨਾਂ ਕੋਲ ਨੇ ਤੇ ਹੱਥ ਵਿੱਚ ਸਲੋਤਰ ਨੇ, ਮੋਟੇ ਜਿਹੜੇ ਸੋਟੇ ਹੁੰਦੇ ਸਨ ਨਾ ਅੱਜ ਇਹਦੇ ਨਾਲ। ਅੱਜ ਵੀ ਤੁਸੀਂ ਵੇਖਦੇ ਹੋ ਕਈ ਵਾਰੀ ਸਿੰਘ ਜਿਹੜੇ ਨੇ ਇਹ ਘੋਟਾ ਲਾਉਂਦੇ ਨੇ, ਇਹਨੂੰ ਕਹਿੰਦੇ ਨੇ ਸਲੋਤਰ। ਇਹ ਉਹਨਾਂ ਦੇ ਕੋਲ ਨੇ ਦੋਵਾਂ ਦੇ। ਕਹਿਣ ਲੱਗੇ ਸੱਜਣਾ ਸਮਾਂ ਆ ਗਿਆ ਸ਼ਹਾਦਤ ਦਾ ਜਾਮ ਪੀਣ। ਕਿਉਂ? ਕਹਿਣ ਲੱਗੇ ਜਿੰਨਾ ਚਿਰ ਸ਼ਹੀਦੀ ਨਹੀਂ ਨਾ ਹੁੰਦੀ ਉਹਨਾਂ ਚਿਰ ਸਾਡੀ ਹੋਂਦ ਦਾ ਪਤਾ ਹੀ ਨਹੀਂ ਲੱਗਣਾ। ਇਸ ਕਰਕੇ ਇਹਨੂੰ ਹੁਣ ਦੱਸ ਦਈਏ। ਉਹਨਾਂ ਨੇ ਪਹਿਲਾਂ ਦੂਰੋਂ ਆਵਾਜ਼ ਮਾਰੀ ਤੇ ਕਹਿਣ ਲੱਗੇ ਕਿ ਜੇ ਆਪਣੀ ਜਾਨ ਦੀ ਪਰਵਾਹ ਕਰਦੇ ਹੋ, ਜਾਨ ਪਿਆਰੀ ਹੈ ਤੇ ਫਿਰ ਤੁਸੀਂ ਆ ਕੇ ਸਾਡੇ ਸਾਹਮਣੇ ਆਪਣਾ ਆਪਾ ਸਰੈਂਡਰ ਕਰ ਦਿਓ, ਨਹੀਂ ਤੇ ਤੁਸੀਂ ਦੋਵੇਂ ਮਾਰੇ ਜਾਓ। ਉਹਨਾਂ ਕਿਹਾ ਤੁਹਾਨੂੰ ਕਿੰਨੇ ਕਹਿ ਦਿੱਤਾ ਸਾਨੂੰ ਜਾਣ ਪਿਆਰੀ? ਸੱਜਣਾ ਜੇ ਸਾਨੂੰ ਜਾਣ ਪਿਆਰੀ ਹੁੰਦੀ ਨਾ ਤੇ ਫਿਰ ਇਹ ਇਸ ਤਰ੍ਹਾਂ ਨਾਕਾ ਲਾ ਕੇ ਨਾ ਖਲੋਂਦੇ। ਕਹਿਣ ਲੱਗੇ ਅਸੀਂ ਤੇ ਆਏ ਸਿਰ ਤਲੀ ਤੇ ਰੱਖ ਕੇ ਤੁਰੇ ਫਿਰਨੇ ਆ, ਅਸੀਂ ਤੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਆਏ ਹਾਂ। ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਣਾ ਛੋੜ ਦੇਤੇ ਹੈ, ਖਿਲੋਨਾ ਸਮਝ ਕੇ ਜਿਸਮ ਕੋ ਵੋ ਫੋੜ ਦੇਤੇ ਹੈ, ਨਾ ਤਾਜੋ ਨਾ ਤਖ਼ਤ ਨਾ ਹੂਰੋ ਕੀ ਹਸਰਤ, ਖੁਦਾ ਅਗਰ ਖੁਦਾਈ ਵੀ ਦੇ ਤੋ ਵਾਪਸ ਮੋੜ ਦੇਤੇ ਹੈ। ਉਹ ਪਰਵਾਹ ਹੀ ਨਹੀਂ ਕਰਦੇ, ਫਿਰ ਉਹਨਾਂ ਨੂੰ ਪਤਾ ਕਿ ਇਹ ਸ਼ਹਾਦਤ ਦਾ ਜਾਮ ਜਿਹੜਾ ਇਹ ਹੀ ਸੱਦ ਜੀਵਨ ਹੈ। ਸ਼ਹਾਦਤ ਦਾ ਜਾਮ ਪੀਣ ਵਾਸਤੇ ਹੀ ਆਏ ਹਾਂ, ਉਹਨਾਂ ਨੇ ਕਹਿ ਦਿੱਤਾ। ਕਹਿਣ ਲੱਗੇ ਫਿਰ ਨਹੀਂ ਤੇ ਮਰਨ ਲਈ ਤਿਆਰ ਹੋ ਜਾਓ। ਇਹਨਾਂ ਨੇ 10 ਬੰਦਿਆਂ ਦੀ ਟੁਕੜੀ ਭੇਜੀ ਤੇ ਸਿੰਘਾਂ ਨੇ ਉੱਥੇ ਕਮਰ ਕੱਸੇ ਲਾ ਕੇ ਨਾ ਆਪਣਾ ਤੇ ਨਿਸ਼ਾਨ ਸਾਹਿਬ ਸਿੱਖੀ ਦਾ ਚਲਾ ਦਿੱਤਾ। ਸਿੱਖੀ ਦਾ ਨਿਸ਼ਾਨ ਸਾਹਿਬ ਚਲਾਇਆ, ਉੱਥੇ ਟੈਕਸ ਲਾਇਆ, ਖਾਲਸੇ ਦਾ ਰਾਜ ਕਾਇਮ ਹੈ। ਇਹ ਜਦੋਂ 10 ਬੰਦੇ ਆਏ ਤੇ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਇਹਨਾਂ ਦੋਵਾਂ ਨੇ ਆਪਸੀ ਕੰਡਾਂ ਜੋੜ ਲਈਆਂ ਕਿ ਕੋਈ ਪਿੱਛੋਂ ਵਾਰ ਨਾ ਕਰੇ। ਗੁਰੂ ਸਵਾਰਿਓ, ਇੱਕ ਇਹ ਵੀ ਪ੍ਰੇਰਣਾ ਮਿਲਦੀ ਹੈ ਕਿ ਜੇ ਸਾਡੇ ਵਿੱਚ ਏਕਤਾ ਹੋਵੇਗੀ ਨਾ ਤੇ ਸਿੱਖ ਨੂੰ ਕੋਈ ਮਿਟਾ ਨਹੀਂ। ਦੋਵਾਂ ਨੇ ਆਪਸ ਵਿੱਚ ਕੰਡ ਜੋੜ ਕੇ ਤੇ ਮੁਕਾਬਲਾ ਕਰਨਾ ਸ਼ੁਰੂ ਕੀਤਾ। ਕਹਿੰਦੇ ਨੇ ਮਿੰਟਾਂ ਦੇ ਵਿੱਚ ਹੀ ਉਹ ਜਿਹੜੇ 10 ਆਏ ਨਾ, 10 ਨੂੰ ਧਰਤੀ ਤੇ ਵਿਛਾ ਦਿੱਤਾ। ਫਿਰ 10 ਦੀ ਇੱਕ ਟੁਕੜੀ ਆਈ। ਇਸੇ ਤਰ੍ਹਾਂ ਲਗਭਗ ਇੱਕ ਇਤਿਹਾਸਕਾਰ ਨੇ ਤੇ ਲਿਖਿਆ ਕਿ 69 ਬੰਦੇ ਮਾਰੇ ਗਏ। ਇੱਕ ਨੇ ਲਿਖਿਆ ਕਿ ਨਹੀਂ, ਜਦੋਂ 30 ਬੰਦੇ ਇਹਨਾਂ ਦੇ ਮਾਰੇ ਗਏ, 2 ਸਿੰਘਾਂ ਨੇ 30 ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੇ ਉਸ ਤੋਂ ਬਾਅਦ ਫਿਰ ਜਲਾਲੂਦੀਨ ਨੇ ਸੋਚਿਆ, ਕਹਿਣ ਲੱਗਾ ਵੀ ਮੈਂ ਕਿਹੜਾ ਮੂੰਹ ਵਿਖਾਣਾ ਜਾ ਕੇ। ਇਸ ਤਰ੍ਹਾਂ ਫਿਰ ਇਸ ਨੇ ਜਿਹੜੇ 70 ਬੰਦੇ ਸਨ ਇਹਨਾਂ ਇੱਕੋ ਦਮ ਹਮਲਾ ਕੀਤਾ ਔਰ ਕਹਿਣ ਲੱਗੇ ਕਿ ਪਹਿਲਾਂ ਇਹਨਾਂ ਨੂੰ ਤੀਰਾਂ ਦੇ ਨਾਲ ਵਿੰਨ ਦਿਓ। ਬਾਬਾ ਬੋਤਾ ਸਿੰਘ ਦੇ ਮੋਢੇ ਵਿੱਚ ਤੀਰ ਵੱਜਾ ਤੇ ਬਾਬਾ ਬੋਤਾ ਸਿੰਘ ਨੇ ਫੜ ਕੇ ਨਾ ਤੇ ਪਰਾਂ ਸੁੱਟ ਦਿੱਤਾ। ਕਹਿਣ ਲੱਗੇ ਕੈਸਾ ਤੇਰਾ ਤੀਰ ਹੈ ਜੋ ਚੀਰ ਨਾ ਸਕੇ ਸਰੀਰ ਹੈ। ਕਹਿਣ ਲੱਗੇ ਕਾਹਦਾ ਤੀਰ ਹੈ ਜਿਹੜਾ ਮੇਰੇ ਸਰੀਰ ਨੂੰ ਵੀ ਨਹੀਂ ਚੀਰ ਸਕਿਆ। ਪਰ ਗੁਰੂ ਸਵਾਰਿਓ, ਬੜੇ ਬੜੇ ਯੋਧੇ ਸਨ ਸੂਰਬੀਰ, ਤੀਰਾਂ ਦੇ ਵਾਰ ਕੀਤਾ ਗਿਆ। ਉਸ ਤੋਂ ਬਾਅਦ ਫਿਰ 70 ਬੰਦੇ ਜਦੋਂ ਦੋਵਾਂ ਨੂੰ ਪੈ ਗਏ, ਮੁਕਾਬਲਾ ਹੁੰਦਾ ਰਿਹਾ ਔਰ ਕਈ ਬੰਦੇ ਇਹਨਾਂ ਦੇ ਫੌਜ ਦੇ ਮੌਤ ਦੇ ਘਾਟ ਉਤਾਰ ਕੇ ਤੇ ਫਿਰ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਔਰ ਲਾਹੌਰ ਦਰਬਾਰ ਦੇ ਵਿੱਚ ਗੂੰਜ ਪੈ ਗਈ ਇਸ ਗੱਲ ਦੀ ਕਿ ਅਸੀਂ ਕਹਿੰਦੇ ਹਾਂ ਕਿ ਸਿੱਖ ਜਿਹੜੇ ਨੇ ਮੁੱਕ ਗਏ ਨੇ, ਪਰ ਸਿੰਘਾਂ ਨੇ ਤੇ ਆਪਣਾ ਰਾਜ ਕਾਇਮ ਕੀਤਾ ਪਿਆ। ਉਹ ਤੇ ਟੈਕਸ ਲੈ ਰਹੇ ਨੇ ਕਈਆਂ ਦਿਨਾਂ ਤੋਂ। ਕਿਸੇ ਦੀ ਹਿੰਮਤ ਨਹੀਂ ਸੀ ਕਿ ਸਿੰਘਾਂ ਦੇ ਸਾਹਮਣੇ ਖੜਾ ਹੋ ਸਕੇ। ਗੁਰੂ ਸਵਾਰਿਓ, ਇਸ ਤਰ੍ਹਾਂ ਉਹ ਮਹਾਨ ਸ਼ਹੀਦ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਦੇਖੋ ਜਿਨ ਕਾ ਦਿਨ ਮਨਾਤੇ ਹੋ ਉਨਕਾ ਅਰਸ਼ਾਦਾਤ ਵੀ ਸਮਝੋ, ਜਿਨ ਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਬਾਣੀ ਤੇ ਬਾਣੇ ਦੇ ਧਾਰਨੀ ਨੇ, ਜਿਨ੍ਹਾਂ ਦੇ ਕੋਲ ਗੁਰਬਾਣੀ ਹੈ ਔਰ ਗੁਰਬਾਣੀ ਦਾ ਸਦਕਾ ਹੀ ਉਹ ਕੁਰਬਾਨੀ ਦੇ ਮੁਕਾਮ ਤੇ ਪਹੁੰਚਦੇ। ਜਿਨ੍ਹਾਂ ਕੋਲ ਇਬਾਦਤ ਹੈ ਉਹ ਹੀ ਸ਼ਹਾਦਤ ਦਾ ਜਾਮ ਪੀਂਦੇ ਨੇ। ਜਿਨ੍ਹਾਂ ਕੋਲ ਇਬਾਦਤ ਨਹੀਂ, ਰੱਬ ਦਾ ਨਾਮ ਨਹੀਂ, ਬਾਣੀ ਨਾਲ ਜੁੜੇ ਨਹੀਂ, ਗੁਰੂ ਸਵਾਰਿਓ, ਉਹ ਇਸ ਮੁਕਾਮ ਤੇ ਨਹੀਂ ਪਹੁੰਚ ਸਕਦੇ। ਪਰ ਅੱਜ ਸਾਨੂੰ ਲੋੜ ਹੈ, ਅੱਜ ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ। ਹੱਦ ਹੋ ਗਈ ਉਦੋਂ ਸਿੱਖ ਥੋੜੀ ਗਿਣਤੀ ਚ ਔਰ ਇੰਨਾ ਕੁ ਅਤਿਆਚਾਰ ਤੇ ਫਿਰ ਵੀ ਸਿੱਖ ਸਿੱਖੀ ਤੋਂ ਨਹੀਂ ਸੀ ਡੋਲਦਾ। ਪਰ ਅੱਜ ਤੇ ਮੈਂ ਵੇਖਦਾ ਕਿ ਸਾਨੂੰ ਮਾਲਕ ਨੇ ਬੜੀਆਂ ਸਹੂਲਤਾਂ ਦਿੱਤੀਆਂ ਨੇ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਾਡੇ ਸਿਰ ਤੇ ਤਲਵਾਰ ਨਹੀਂ ਪਈ ਲਟਕਦੀ, ਪਰ ਫਿਰ ਵੀ ਆਪਾਂ ਸਿੱਖੀ ਨਾਲੋਂ ਟੁੱਟਦੇ ਜਾ ਰਹੇ। ਅੱਜ ਜਿਹੜੇ ਗੁਲਾਮ ਹੁੰਦੇ ਨੇ ਨਾ ਜੀ, ਗੁਲਾਮਾਂ ਦੀਆਂ तीन निशानियां मनिया जांदी। पहली निशानी यह होंदी है कि गुलाम बंदे दी अपनी खुराक नहीं होंदी, दूजा उहदी अपनी पोशाक नहीं होंदी, ते तीजा फिर उहदी अपनी बोली नहीं होंदी। ये तीन चीजां खुराक पोशाक ते बोली भाषा ये अपनी नहीं होंदी। गुलाम बंदा उहनू जो मिलिया उहनू उही छकना पैंदा। अज मैं वेखदा कि अज साडे विच साडी जिहड़ी खुराक सी ना उहदे नाल वी असीं टुटदे जा रहे। अज असीं बड़े मॉडर्न जिहा हो गए, असीं अपनी खुराक नालों टुट गए। दूजी बेनती करां कि असीं अपनी पोशाक नालों वी टुट गए। खंड दी बोरी छप्पड़ दे विच सुट दई है ना, ते ना ते मिठा ही हुंदा ते ना बोरी रहिंदी, दोवां चो कुछ भी। साडी होंद जिहड़ी कायम है ना, यह उस न्यारेपन का सदका है जिहड़ा कलगी वाले पातशाह ने सानू न्यारापन दिता। उस न्यारेपन नू आपां कायम रखिए। उस वेले मैं वेखदा कि बच्चियां दे कन्न विन्ने हुंदे सन, ते अज साडे भरा जिहड़े ने उहनां ने वी विन्ने। अज साडे भरा जिहड़े ने उह वी गुत्तां करन लग पए। असी किस पासे नूं तुर पए? साडा आपणा उह पहरावा रिहा ही नहीं, ते साडी बोली भी आपणी नहीं जी रही। असी बोली नालों वी टुटदे जा रहे। मैं वेखदा बहुत सारे थावां ते चंगी भली पंजाबी आउंदी भी होवेगी तां वी हिंदी च गल्लां करदे। इह गल वक्खरी है कि जे किते गाल कढ़नी होए तां उह पंजाबी च कढ़णगे, बाकी नहीं तां हिंदी भाषा नूं। जे किते कुत्ते गां नाल गल करनी होए तां वी अंग्रेजी च करन। हद हो गई है, तां असीं अपनी भाषा नालों टुट गए। गुरु सवारियो, गुरमुखी भाषा जिहड़ी है इहनूं आपणे जिहन विच वसाई। मैं कल भी बेनती कीती सी कि देखो असी जेड़े देश विच जाने उत्थे जाके असी यतन करने आ कि उस देश दी भाषा नूं सिखी, और असी सिखदे भी उस देश दी भाषा नूं सिखिया जांदा। मैं वेखे ने चाइनीज भाषा बड़ी औखी है, पर साडे पंजाबी पाणी वांगू बोल। इटालियन परशियन बहुत वधिया बोल। थाई भाषा बहुत अच्छी बोलते, क्योंकि जिथे जाते ने उथों की भाषा सीखनी। पर कमाल की गल है कि जिहड़ी साडी अपनी भाषा है गुरमुखी, उहदे नाल असीं टुटदे जा रहे। साडे कोल ऊड़ा भी ना रहा ते जूड़ा भी ना रहा। और फिर कई ऐसे ने वो कहणगे जी यतन करो, गुरु ग्रंथ साहिब कि हिंदी च नहीं छप सकता, हिंदी च छपा दे। लख भी यतन करिए आपां, तुसी शुद्ध उचारण गुरु ग्रंथ साहिब दी पावन बाणी दा किसे होर भाषा च कर ही नहीं सकते। हिंदी दे विच कदे भी शुद्ध उचारण नहीं हो सके। कई यतन करदे ने इंग्लिश दे विच ट्रांसलेट कीता, पर वह भी शुद्ध उचारण नहीं जे कर सकते। गुरु सवारियो, ਉਹ ਲੋਕ ਜਿਹੜੇ ਨੇ ਨਾ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ। ਅਸੀਂ ਪਾਣੀ ਨਾਲੋਂ ਵੀ ਟੁੱਟਦੇ ਜਾ ਰਹੇ ਹਾਂ, ਅਸੀਂ ਬਾਣੇ ਨਾਲੋਂ ਵੀ ਟੁੱਟਦੇ ਜਾ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬੜਾ ਵਡਮੁੱਲਾ ਖਜ਼ਾਨਾ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾ। ਬੜਾ ਵੱਡਾ ਖਜ਼ਾਨਾ ਸਾਨੂੰ ਦਿੱਤਾ, ਪਰ ਕੀ ਅਸੀਂ ਪੂਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਵਾਚਿਆ, ਕਦੇ ਪੜ੍ਹਿਆ? ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਦਾ ਇੱਕ ਰਾਇਟਰ ਹੈ, ਮਿਸਟਰ ਟਾਈਨ ਬੀ, ਬੜੇ ਧਿਆਨ ਨਾਲ ਸ੍ਰਵਣ ਕਰੋ। ਉਸ ਨੇ ਅੰਗਰੇਜ਼ੀ ਵਿੱਚ ਜਦੋਂ ਤਰਜਮਾ ਕੀਤਾ ਗਿਆ ਤੇ ਭੂਮਿਕਾ ਦੇ ਸ਼ਬਦ ਉਸ ਅੰਗਰੇਜ਼ ਰਾਇਟਰ ਨੇ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। किसी भी पुस्तक की जे भूमिका लिखनी हो ना, ते ओ बंदा लिख सकता है जिन्ने उस पुस्तक नू अंदरों पढ़िया। ਤੇ ਇਹਦੇ ਵਿੱਚ ਕੀ ਹੈ, ਤਾਂ ਉਹਦੇ ਸ਼ਬਦ ਉਹ ਲਿਖ ਸਕਦਾ। ਉਸ ਤਰ੍ਹਾਂ ਨਹੀਂ, ਇਹਦਾ ਮਤਲਬ ਵੀ ਉਹ ਅੰਗਰੇਜ਼ ਰਾਈਟਰ ਜਿਨ੍ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਰਾ ਪੜ੍ਹਿਆ, ਉਸ ਨੇ ਭੂਮਿਕਾ ਦੇ ਸ਼ਬਦ ਲਿਖੇ ਨੇ, ਤੇ ਉਹ ਭੂਮਿਕਾ ਦੇ ਜਿਹੜੇ ਸ਼ਬਦ ਨੇ ਨਾ ਬੜੇ ਭਾਵਪੂਰਤ ਨੇ। ਉਹ ਲਿਖਦਾ ਕਹਿੰਦਾ ਕਿ ਅੱਜ ਵਿਗਿਆਨ ਨੇ ਸੰਸਾਰ ਨੂੰ ਬਹੁਤ ਛੋਟਾ ਕਰ ਦਿੱਤਾ। ਕਦੇ ਸਮਾਂ ਸੀ ਕਿ ਬੰਦਾ ਆਵਾਜ਼ ਮਾਰਦਾ ਸੀ ਤੇ 2 ਫਰਲਾਂਗ 3 ਫਰਲਾਂਗ ਤੱਕ ਆਵਾਜ਼ ਪਹੁੰਚਦੀ ਸੀ, ਪਰ ਅੱਜ ਸੰਸਾਰ ਦੇ ਇੱਕ ਕੋਨੇ ਵਿੱਚ ਬੈਠਾ ਦੂਜੇ ਕੋਨੇ ਵਿੱਚ ਗੱਲਾਂ ਕਰੀ ਜਾ ਰਿਹਾ ਫੋਨ ਤੇ, ਇੰਜ ਲੱਗਦਾ ਕਿ ਜਿਵੇਂ ਕੋਲ ਹੀ ਬੈਠਾ ਹੋਵੇ। ਕਦੇ ਸਮਾਂ ਸੀ ਕਿ ਬੰਦਾ ਪੈਦਲ ਚੱਲਦਾ ਸੀ, ਉਹ ਕਹਿੰਦਾ ਕਿ 30-40 ਕਿਲੋਮੀਟਰ ਦਾ ਮਸਾਂ ਉਹ ਸਫ਼ਰ ਤੈਅ ਕਰਦਾ ਸੀ, ਪਰ ਅੱਜ ਅਸੀਂ ਵੇਖਦੇ ਹਾਂ ਕਿ ਬੰਦਾ 24 ਘੰਟਿਆਂ 'ਚ ਸਾਰੀ ਧਰਤੀ ਦਾ ਹੀ ਚੱਕਰ ਕੱਟ ਕੇ ਆ ਜਾਂਦਾ, 24 ਘੰਟਿਆਂ 'ਚ ਸਾਰੀ ਧਰਤੀ ਦਾ ਹੀ ਚੱਕਰ ਕੱਟ ਕੇ ਆ ਜਾਂਦਾ। ਏਡਾ ਛੋਟਾ ਕਰ ਦਿੱਤਾ ਵਿਗਿਆਨ ਨੇ ਸੰਸਾਰ ਨੂੰ। ਔਰ ਕਹਿੰਦਾ ਕਿ ਮੈਨੂੰ ਇੰਜ ਲੱਗਦਾ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਸਾਰੇ ਸੰਸਾਰ ਦੀ ਹਕੂਮਤ ਵੀ ਇੱਕ ਹੋ ਜਾਏਗੀ। ਕਹਿੰਦਾ ਜਿਸ ਦਿਨ ਸਾਰੇ ਸੰਸਾਰ ਦੀ ਹਕੂਮਤ ਇੱਕ ਹੋਈ ਨਾ, ਉਸ ਦਿਨ ਸਾਰੇ ਸੰਸਾਰ ਦਾ ਧਰਮ ਵੀ ਇੱਕ ਹੋ ਜਾਏਗਾ, ਤੇ ਜਿਸ ਦਿਨ ਸਾਰੇ ਸੰਸਾਰ ਦਾ ਧਰਮ ਇੱਕ ਹੋ ਗਿਆ, ਉਸ ਦਿਨ ਸਾਰੇ ਸੰਸਾਰ ਦਾ ਧਰਮ ਗ੍ਰੰਥ ਵੀ ਇੱਕ ਹੋਏਗਾ, ਤੇ ਜਿਸ ਦਿਨ ਧਰਮ ਗ੍ਰੰਥ ਇੱਕ ਹੋਇਆ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੋਵੇ। ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਹੋਰ ਕਿਸੇ ਵੀ ਧਰਮ ਗ੍ਰੰਥ ਵਿੱਚ ਮੁਬਾਰਕ ਹੈ, ਗੀਤਾ ਗ੍ਰੰਥ ਹੈ, ਰਮਾਇਣ ਗ੍ਰੰਥ ਹੈ, ਪਰ ਇਹ ਗੁਰੂ ਗ੍ਰੰਥ ਸਾਹਿਬ ਨੇ। ਸਾਰਿਆਂ ਮੁਬਾਰਕ ਹੈ ਆਪੋ ਆਪਣੀ ਥਾਂ ਤੇ, ਪਰ ਸਾਂਝੀਵਾਲਤਾ ਦੀ ਬਾਤ ਜੇ ਕਿਤੇ ਵੇਖਣ ਨੂੰ ਮਿਲਦੀ ਹੈ ਨਾ, ਤੇ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸਭੇ ਸਾਂਝੀਵਾਲ ਸਦਾਇਣ, ਕਿਸੇ ਨਾ ਦਿਸੇ ਬਾਹਰਾ, ਇੱਥੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ। ਇੱਥੇ ਮੁਸਲਮਾਨ ਵੀ ਬੋਲ ਰਿਹਾ, ਇੱਥੇ ਹਿੰਦੂ ਵੀ ਬੋਲ ਰਿਹਾ, ਇੱਥੇ ਬ੍ਰਾਹਮਣ ਵੀ ਬੋਲਦੇ ਨੇ। ਗੁਰੂ ਸਵਾਰਿਓ ਸਾਰੇ ਧਰਮਾਂ ਨੂੰ ਇਹਦੇ ਵਿੱਚ ਥਾਂ ਦਿੱਤੀ ਗਈ, ਔਰ ਜਿਨ੍ਹਾਂ ਨੂੰ ਮੰਦਰਾਂ ਵਿੱਚ ਨਹੀਂ ਸੀ ਬਹਿਣ ਦਿੱਤਾ ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਹਰਿਮੰਦਰ ਵਿੱਚ ਥਾਂ ਦੇ। ਪਰ ਲੋੜ ਹੈ ਅੱਜ ਆਪਾਂ ਵੀ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਗੁਰੂ ਸਵਾਰਿਓ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਿਆ ਨਾ, ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਉਹ ਬਾਣੀ ਤੇ ਬਾਣੇ ਦਾ ਸਦਕਾ ਹੀ ਸੀ। ਅੱਜ ਸਾਡੀ ਵੀ ਗੁਰੂ ਸਵਾਰਿਓ ਇਹ ਬੜੀ ਵੱਡੀ ਜ਼ਰੂਰਤ ਹੈ ਕਿ ਆਪਾਂ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਸਾਡੇ ਅੰਦਰ ਬਾਣੀ ਹੋਵੇ, ਸਾਡੇ ਕੋਲ ਬਾਹਰ ਬਾਣਾ ਹੋਣਾ ਚਾਹੀਦਾ, ਦੋਵੇਂ ਚੀਜ਼ਾਂ ਚਾਹੀਦੀਆਂ। ਕਈ ਕਹਿੰਦੇ ਨੇ ਜੀ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ। ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਮੀਟਰ ਲਾ ਕੇ ਵੇਂਦੇ ਨੇ ਕਿ ਮਨ ਸਾਫ਼ ਹੀ ਹੈ ਕਿ ਨਹੀਂ। ਨਹੀਂ, ਠੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣੀਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣੇਗੀ। ਫੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। 2-3 ਦਿਨ ਹੋਰ ਆਪ ਜੀ ਦੇ ਚਰਨ ਪਰਸਣੇ ਨੇ, ਫਿਰ ਨਦੀ ਨਾਉ ਸੰਜੋਗੀ ਮੇਲਾ। ਸਤਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।